ਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬਿੰਦੋਤ ਬੰਦਨ ਸਰਵ ਕਲਾ ਸਮਰਥ ਦੋਨੋਂ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਰੱਖ ਫਿਰ ਕੇ ਫਿਰਤ ਪ੍ਰਭਿਆਤ ਕੀ ਪ੍ਰਭ ਦੇਵ ਜੀ ਆਪਣੀ ਭਗਤੀ ਪ੍ਰੀਤ ਮਨ ਲਾਗੀ ਪ੍ਰਭ ਮਿਲ ਵੇਖੋ ਪ੍ਰੀਤ ਮਨ ਲਾਗੀ ਪ੍ਰਭ ਮਿਲ ਵੇਖੋ
ਕੀ
ਕਰ ਮਨ ਲਾਗੀ ਪ੍ਰੀਤ ਮਨ ਲਾਗੀ ਪ੍ਰੀਤ ਮਨ ਲਾਗੀ ਮਨ ਅਰਪੋ ਤਨ ਰਾਖੋ ਆਗੇ ਮਨ ਕੀ ਮਤ ਮੋਹ ਸਜਨ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅੰਦਰ ਫਿਰੋ ਤਿਸ ਪਿੱਛੇ ਵਿਰਾਗੀ ਪੂਰਬ ਕਰਮ ਅਤਰ ਜਾ ਪ੍ਰਗਟਿਓ ਤੇਤਿਓ ਪੁਛ ਪੁਰਖ ਰਸਤ ਵੈਰਾਗੀ ਮਿਟਿਓ ਦੇਵ ਮਿਲਦਾਰ ਨਾਨਕ ਜਨਮ ਜਨਮ ਦੀ ਸੋਈ ਜਾਗੀ ਪ੍ਰੀਤ ਮਨ ਲਾਗੀ ਪ੍ਰਭ ਨੇ ਬੋਲੇ ਪ੍ਰੀਤ ਮਨ ਲਾਗੀ ਪ੍ਰਭ ਨੇ ਬੋਲੇ ਧਿਆਨ ਕਰਕੇ ਗੱਜ ਵੱਜ ਕੇ ਬੋਲੋ ਸਤਨਾਮ। ਕਾਰੋਬਾਰ ਸੰਕੋਚਦੇ ਹੋਏ ਆ ਗੁਰੂ ਦਰਬਾਰ ਚ ਪਹੁੰਚੇ ਹੋ। ਪਿਛਲੇ ਬਹੁਤ ਦਿਨਾਂ ਤੋਂ ਬਹੁਤ ਕਿਸਮ ਦੀਆਂ ਵਿਚਾਰਾਂ ਚੱਲ ਰਹੀਆਂ ਨੇ। ਆਦਮੀ ਦਾ ਜੋ ਜੀਵਨ ਮਨੋਰਥ ਹੈ ਉਹਦੇ ਬਾਰੇ ਸਾਨੂੰ ਕੁਛ ਤਾਂ ਅਸੀਂ ਸੁਚੇਤ ਹਾਂ, ਕੁਛ ਅਸੀਂ ਨਹੀਂ ਸੁਚੇਤ ਉਸਦੇ ਬਾਰੇ। ਉਹ ਹੈ ਵੀ ਵਾਹਿਗੁਰੂ ਨੂੰ ਮਿਲਣਾ ਸਾਡਾ ਹੈ ਮੰਤਵ, ਸਾਰਾ ਬੇਅੰਤ ਤਰੀਕੇ ਨੇ। ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਫਰਮਾਨ ਕੀਤਾ ਕਿ ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸਿਗਾਰੋ, ਅਦਬ ਦੀਆਂ ਸਲਾਈਆਂ ਦੇ ਬੇਅਦਬ ਨਾ ਹੋ ਰੱਬ ਦੇ ਨਾਲ, ਤੇ ਪਿਆਰ ਦਾ ਸ਼ਿੰਗਾਰ ਕਰ। ਤੇ ਜਿਹੜਾ ਪਿਆਰ ਹੁੰਦਾ ਵਾਹਿਗੁਰੂ ਦੇ ਵਿੱਚ, ਹੋਰ ਕਿਸੇ ਚੀਜ਼ ਨਾਲ ਪਰਮੇਸ਼ੁਰ ਬਸ ਨਹੀਂ ਆਉਂਦਾ। ਸਭ ਕੋ ਤੇਰੇ ਬਸ ਅਗਮ ਗੁਜਰਾ, ਤੂੰ ਭਗਤਾਂ ਜੇ ਬਸ ਭਗਤਾਂ ਤਾਂ ਤੇਰਾ। ਜਿਹੜੇ ਭਗਤ ਭਗਤੀ ਕਰਦੇ ਨੇ ਭੈ ਗਤੀ, ਦੋ ਵਿੱਚੋਂ ਭਗਤੀ ਸ਼ੁਰੂ ਹੁੰਦੀ ਹੁੰਦੀ ਹੈ, ਇੱਕ ਵਿੱਚ ਜਾ ਕੇ ਖਤਮ ਹੋ ਜਾਇਆ ਕਰਦੀ ਹੈ। ਭਗਤੀ ਕਰਦਾ ਕਰਦਾ ਭਗਤ ਜਿਹੜਾ ਹੈ ਉਹ ਪਰਮੇਸ਼ੁਰ ਚ ਅਵੇਦ ਅਵਸਥਾ ਚ ਲੈ ਹੋ ਜਾਂਦਾ। ਉਹਦੇ ਵਿੱਚ ਤੇ ਭਗਤ ਦੇ ਵਿੱਚ ਕੋਈ ਫਰਕ ਨਹੀਂ ਰਿਹਾ ਕਰਦਾ। ਸੋ ਭਗਤੀ ਨੌ ਤਰ੍ਹਾਂ ਦੀ ਹੁੰਦੀ ਹੈ, ਸਿਮਰਨ ਹੈ, ਸਰਵਣ ਹੈ, ਬੇਅੰਤ ਕਿਸਮ ਦੀ ਦਸਾ ਭਾਵ ਹੈ, ਕੀਰਤਨ ਕਰਨਾ ਹੈ, ਤੇ ਇਸ ਤਰ੍ਹਾਂ ਦੇ ਨਾਲ ਇਹਨਾਂ ਨੌਵਾਂ ਭਗਤੀਆਂ ਨੂੰ ਫਲ ਪੈਂਦਾ ਜਾਂ ਪੱਕ ਜਾਂਦਾ, ਤਾਂ ਉਹ ਪ੍ਰੇਮ ਦੇ ਵਿੱਚ ਪ੍ਰੇਮ ਪੈਂਦਾ ਹੁੰਦਾ, ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਤੱਕ ਅਪਰਾ ਭਗਤੀ ਹੋਇਆ ਕਰਦੀ ਹੈ, ਫਿਰ ਇਸ ਤੋਂ ਅਗਾਂਹ ਪਰਾ ਭਗਤੀ ਸ਼ੁਰੂ ਹੋਇਆ ਕਰਦੀ ਹੈ। ਉਹ ਪਰਮੇਸ਼ੁਰ ਦੇ ਵਿੱਚ ਲੀਨ ਹੋ ਜਾਂਦਾ ਹੈ। ਤੋ ਇਸ ਕਰਕੇ ਵਾਹਿਗੁਰੂ ਨੂੰ ਮਿਲਣ ਦੇ ਅਨੇਕਾਂ ਰਸਤੇ ਮਹਾਂਪੁਰਸ਼ਾਂ ਨੇ ਦੱਸੇ ਨੇ, ਪਰ ਗੁਰੂ ਮਹਾਰਾਜ ਕਹਿੰਦੇ ਵੀ ਐਵੇਂ ਨਾ ਤੁਸੀਂ ਖਪੋ, ਸਾਚ ਕਹੂੰ ਸੁਣ ਲਿਓ ਸਭ ਹੈ ਜਿਹਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਹੈ। ਵਾਹਿਗੁਰੂ ਨਿਰਾ ਪਿਆਰ ਹੈ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਪਿਆਰ ਦਾ ਰੂਪ ਧਾਰ ਕੇ ਉਹ ਫੈਲਿਆ ਐਤਕੀ ਦੇ ਸਮਾਗਮ ਵਿੱਚ। ਮੈਂ ਇੱਕੋ ਹੀ ਸਬਜੈਕਟ ਦਿੱਤਾ, ਜਿਹਨੇ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਏ। ਉਹ ਜਿੰਨੇ ਬੁਲਾਰੇ ਆਉਂਦੇ ਸੀ ਪ੍ਰੇਮ ਦੇ ਉੱਤੇ ਬੋਲਦੇ ਸੀ। ਜਿਸ ਘੜੀ ਭੋਗ ਪੈਣ ਲੱਗਿਆ ਚਾਰ ਦਿਨ ਤੇ ਬਾਅਦ, ਉੱਥੇ ਪਤਾ ਨਹੀਂ ਕੀ ਫਿਨੋਮੀਨਾ ਵਰਤਿਆ, ਕਿਸੇ ਨੂੰ ਨਹੀਂ ਪਤਾ ਲੱਗਿਆ। ਕੋਈ ਐਸੀ ਚੀਜ਼ ਵਰਤੀ ਕਿ ਨਾ ਕੀਰਤਨ ਵਾਲਾ ਕੀਰਤਨ, ਨਾ ਧਾਰਨਾ ਵਾਲਾ ਧਾਰਨਾ। ਮੈਂ ਹੈਰਾਨ ਹੋ ਕੇ ਅੱਖ ਖੋਲੀ, ਮੈਂ ਦੁਹਰਾਨ ਵੀ ਸਾਰੀ ਸੰਗਤ ਦੇ ਨੇਤਰਾਂ ਚੋਂ ਜਲ ਜਾ ਰਿਹਾ। ਮੈਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰੋ ਪਿਆਰ ਦੇ ਰੂਪ ਚ। ਨੇਤਰ ਵੀ ਸੰਭਲਾ ਨਾ ਗਿਆ, ਮੈਂ ਪਿੱਛੇ ਹਟ ਗਿਆ ਬਾਜੇ ਤੇ। ਜਿੰਨੇ ਸਾਧੂ ਸੰਤ ਬੈਠੇ ਸੀ, ਜਿੰਨੇ ਸਭ ਦੇ ਨੇਤਰਾਂ ਚੋਂ ਚੱਲ, ਜਿੰਨੇ ਉੱਥੇ ਕੋਈ ਕਿਤਾਬਾਂ ਖਰੀਦਦਾ ਉਹਦੇ ਵੀ, ਲੰਗਰ ਵਿੱਚ ਗਏ ਹੋਏ ਉਹਨਾਂ ਦੇ ਵੀ, ਪੁਲਿਸ ਦੇ ਸਿਪਾਹੀ SP ਵਗੈਰਾ, ਪਤਾ ਨਹੀਂ ਕੀ ਹੋਇਆ, ਸਾਰਿਆਂ ਦੇ ਅੱਖਾਂ ਦੇ ਉੱਤੇ ਰੁਮਾਲ ਰੱਖੇ ਹੋਏ। ਇੱਕ ਐਸਾ ਵਾਤਾਵਰਨ ਛਾਇਆ ਕਿ ਨਿਰਾ ਹੀ ਪ੍ਰੇਮ ਦਾ ਹੋ ਗਿਆ। ਉਹ ਗੁਰੂ ਮਹਾਰਾਜ ਨੇ ਦਿਖਾ ਦਿੱਤਾ ਕਿ ਜਿਹਨੂੰ ਅਸੀਂ ਇਹ ਕਿਹਾ ਨਾ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਨਰਾਜ, ਪਿਆਰ ਦਾ ਰੂਪ ਕੇ ਧਾਰ ਕੇ ਫੈਲਿਆ ਹੋਇਆ। ਉਹ ਇਸ ਤਰ੍ਹਾਂ ਜਿਵੇਂ ਹੁਣ ਤੁਹਾਨੂੰ ਮਹਿਸੂਸ ਹੋਇਆ, ਲੱਖਾਂ ਬੰਦਿਆਂ ਨੂੰ ਸਾਰੇ ਖਿਚਕਾ ਗਏ, ਲੱਖਾਂ ਹੀ ਬੰਦੇ। ਸੋ ਵਾਹਿਗੁਰੂ ਜਿਹੜਾ ਹੈ ਇਹ ਪਿਆਰ ਦੇ ਨਾਲ ਮਿਲਦਾ ਛੇਤੀ। ਹੋਰ ਸਾਧਨ ਜਿਹੜੇ ਨੇ ਉਹ ਸਾਧਨੇ ਨੇ, ਜੇ ਤੁਸੀਂ ਯੋਗੀਆਂ ਦਾ ਮਤ ਲੈ ਕੇ ਚੱਕਰ ਭੇਦਨ ਕਰੋ, ਵੀ ਪ੍ਰਾਣਾਯਾਮ ਦੇ ਬਲ ਦੇ ਨਾਲ ਪ੍ਰਾਣ ਤੇ ਅਪਾਨ ਵਾਯੂ ਇਕੱਠੀ ਕਰਕੇ ਰੀੜ ਦੀ ਹੱਡੀ ਦੇ ਹੇਲੇ ਸਿਰੇ ਤੇ ਤੁਸੀਂ ਉਹਨੂੰ ਹੀਟ ਦਵੋ, ਹੋਏਗਾ ਕੀ, ਗੰਗਾ ਨਾੜੀ ਖੁੱਲ ਜਾਏਗੀ। ਉਹਦੇ ਚ ਇਲੈਕਟ੍ਰੋਨਿਕਸ ਜਿਹੜੀ ਬਾਡੀ ਦੇ ਵਿੱਚ ਹੈ ਉਹ ਹਰਕਤ ਵਿੱਚ ਆ ਜਾਏਗੀ, ਉੱਥੋਂ ਚੱਲ ਪਏਗਾ। ਫਿਰ ਹੌਲੀ ਹੌਲੀ 22 ਨੰਬਰ ਤੇ ਮੂਲ ਧਾਰ ਚੱਕਰ ਖੁੱਲ ਗਿਆ, ਫਿਰ ਸਵਾਦਿਸ਼ਟਾਨ ਚੱਕਰ ਖੁੱਲ ਗਿਆ, ਨਾਭੀ ਦਾ ਮਣੀਪੂਰਕ ਚੱਕਰ ਖੁੱਲ ਗਿਆ, ਫਿਰ ਹਿਰਦੇ ਦਾ ਸ਼ੁੱਧ ਚੱਕਰ ਖੁੱਲ ਗਿਆ, ਅਨਾਥ ਚੱਕਰ, ਗਲ ਦਾ ਬਿਸ਼ੁੱਧ ਚੱਕਰ ਖੁੱਲ ਗਿਆ, ਇੱਥੇ ਦਾ ਅੱਗਿਆ ਚੱਕਰ ਖੁੱਲ ਗਿਆ, ਤ੍ਰਿਪਤੀ ਲੇਖਦਾ ਜੇ ਬਣਿਆ ਕੁਛ ਨੀ ਹੈ। ਇਹ ਗਿਣਿਆ ਨਹੀਂ ਜਾਂਦਾ ਵੀ ਕੁਛ ਹਾਸਲ ਕਰਿਆ, ਕਿਉਂਕਿ ਪਰਮੇਸ਼ੁਰ ਨਾਲ ਨੀ ਬਣਦੀ। ਜਦ ਤੱਕ ਪਰਮੇਸ਼ੁਰ ਦੀ ਖਿੱਚ ਅੰਦਰ ਪੈਦਾ ਨਹੀਂ ਨਾ ਹੁੰਦੀ, ਇਹ ਚੱਕਰ ਚੁੱਕਰ ਕੁਛ ਕਰਦੇ ਨਹੀਂ ਹੈ। ਯੋਗੀ ਇੱਥੇ ਫੇਲ ਹੋ ਗਏ, ਜਾ ਕੇ ਦਸਵੇਂ ਦੁਆਰ ਤੱਕ ਅਤੇ ਸਮਾਧੀ ਤੱਕ ਤਾਂ ਜਾਂਦੇ ਨੇ, ਲੇਕਿਨ ਅੰਦਰ ਪਿਆਰ ਨਹੀਂ ਪੈਦਾ ਹੁੰਦਾ। ਪਿਆਰ ਸਭ ਤੋਂ ਵੱਡੀ ਚੀਜ਼, ਪਿਆਰ ਦੇ ਵਿੱਚ ਅਭੇਦ ਅਵਸਥਾ ਪ੍ਰਾਪਤ ਹੁੰਦੀ ਹੈ। ਹੋਰ ਗਿਣਤੀਆਂ ਮਿਲਦੀਆਂ, ਮੈਂ ਇੰਨੇ ਲੱਖ ਪਾਠ ਕਰ ਲਿਆ, ਮੈਂ ਇੰਨੇ ਲੱਖ ਪਾਠ ਕਰ ਲਿਆ, ਠੀਕ ਹੈ, ਬਹੁਤ ਵਧੀਆ। ਲੇਕਿਨ ਦੇ ਹਿਰਦੇ ਖਿੱਚ ਪੈਦਾ ਨਹੀਂ ਨਾ ਹੋਈ। ਮਹਾਰਾਜ ਕਹਿੰਦੇ ਤੇਰੇ ਅਜੇ ਤੇਰਾ ਜੀਵਨ ਰੋ ਰੂਕੀ ਨਹੀਂ ਹੈ, ਤੇਰੇ ਵਿੱਚ ਜੀਵਨ ਨਹੀਂ ਅਜੇ ਆਇਆ। ਪੁਰਾਣੇ ਗੁਰਸਿੱਖ ਅਰਦਾਸ ਕਰਿਆ ਕਰਦੇ ਸੀ ਵੀ ਹੇ ਵਾਹਿਗੁਰੂ, ਅਰਦਾਸ ਬਾਣੀ ਪੜ੍ਹ ਕੇ ਅਰਦਾਸ ਕਰਨੀ ਵੀ ਸਾਨੂੰ ਜੀਵਨ ਬਖਸ਼। ਇੱਕ ਤਾਂ ਮੈਂ ਛੋਟਾ ਜਿਹਾ ਸੀ, ਅਰਦਾਸ ਕਰਾਂ, ਉੱਥੇ ਇੱਕ ਮਹਾਰਾਣੀ ਖੜੀ ਸੀ, ਮੈਨੂੰ ਬੁਲਾ ਲਿਆ, ਕਹਿੰਦੀ ਇਹ ਜੀਵਨ ਕਿਹੜਾ ਹੋਇਆ ਜਿਹੜਾ ਤੂੰ ਕਹਿੰਦਾ ਮੈਨੂੰ ਬਖਸ਼? ਮਹਾਂ ਬੀਬੀ, ਉਹ ਤਾਂ ਜੀਵਨ ਉਹਦਾ ਦੱਸਿਆ ਨਹੀਂ ਜਾਂਦਾ, ਉਹਦਾ ਬਿਲਕੁਲ ਜਿਉਂਦਾ ਜਾਗਦਾ, ਆਹ ਨਹੀਂ ਜਾਗਦਾ। ਇਹਦੇ ਚ ਮੁਰਦਾਨ ਛਾਈ ਹੋਈ ਹੈ, ਸੋ ਜੀਵਿਆ ਜਿਸ ਵੱਲ ਵਸਿਆ ਸੋਏ, ਨਾਨਕ ਕਬਰ ਨਾ ਜੀਵਿਆ ਕੋਈ। ਜਿਹਦੇ ਅੰਦਰ ਕਰੰਟ ਚੱਲ ਰਹੀ ਹੈ ਨਾਮ ਦੀ, ਪਰਮੇਸ਼ੁਰ ਦੇ ਪਿਆਰ ਦੀ, ਉਹਦਾ ਜਿਉਂਦੇ ਨੇ। ਬਾਕੀ ਮਹਾਰਾਜ ਦੇ ਨਹੀਂ ਬਣਨੇ, ਕਿੰਨੇ ਸੋਹਣੇ ਕੱਪੜੇ ਹੋਣ, ਕਿੰਨੇ ਵਿਦਵਾਨ ਹੋਵੇ, ਕਿੰਨੇ ਕਥਾਕਾਰ ਹੋਵੇ, ਜੇ ਪਿਆਰ ਨਹੀਂ ਹੈ। ਮਹਾਰਾਜ ਕਹਿੰਦੇ ਉਹਦੀ ਬਾਡੀ ਤਾਂ ਠੀਕ ਹੈ, ਕੈਮੀਕਲ ਦੇ ਨਾਲ ਚੱਲ ਰਹੀ ਹੈ, ਬਰੇਨ ਉਹਦਾ ਚੱਲ ਰਿਹਾ ਇਲੈਕਟ੍ਰੋਨਿਕਸ ਤੇ ਮੈਗਨੈਟਿਕ ਵੇਵਸ ਨਾਲ, ਲੇਕਿਨ ਇਹ ਇੱਕ ਕਿਰਿਆ ਹੋ ਰਹੀ ਹੈ, ਸਾਹ ਲੈਣ ਵਾਲੀ ਮਸ਼ੀਨ ਬਣੀ ਹੋਈ ਹੈ, ਜ਼ਿੰਦਗੀ ਨਹੀਂ ਇਹਦੇ ਵਿੱਚ, ਜ਼ਿੰਦਗੀ ਹੁੰਦੀ ਹੈ ਪਿਆਰ 'ਚ। ਉਹਨਾਂ ਦਾ ਫਰਮਾਨ ਇਸ ਤਰ੍ਹਾਂ ਨਾਲ ਆਪਾਂ ਪੜ੍ਹ ਲਓ, ਮਿਰਤ ਕਹੀਏ ਨਾਨਕਾ, ਮਿਰਤ ਕਹੀਏ ਨਾਨਕਾ, ਮਿਰਤ ਕਹੀਏ ਨਾਨਕਾ, ਮਿਰਤ ਕਹੀਏ ਨਾਨਕਾ। ਕਹੀਏ ਨਾਨਕਾ, ਕਹੀਏ ਵੱਡੀਆਂ ਪ੍ਰਾਪਤੀਆਂ ਇੱਕ ਬੰਦੇ ਕੋਲ ਹੋਣ, ਸ਼ਰੀਫ ਦੇ ਹੁਣ ਆਖਰੀ ਹੱਥੇ ਅਤ ਸੁੰਦਰ ਕੁਲੀਨ ਵੱਡੀ ਕੁਲ ਦੇ ਨਾਲ ਸੰਬੰਧ ਰੱਖਣ ਵਾਲਾ ਚਤਰ ਹੋਵੇ, ਮੂੰਹ ਦਾ ਗਿਆਨੀ ਹੋਵੇ ਤੇ ਧਨਵੰਤ ਹੋਵੇ, ਪੰਜ ਸਿਫਤਾਂ ਦੁਨੀਆਂ ਵਿੱਚ ਬਹੁਤ ਵੱਡੀਆਂ ਕਹਾਉਣੀਆਂ ਨੇ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਉਹਦਾ ਦਰਜਾ ਕਿੱਥੇ ਹੈ? ਮਹਾਰਾਜ ਕਹਿੰਦੇ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜਿਹਦੇ ਹਿਰਦੇ ਚ ਪ੍ਰਭੂ ਦੀ ਖਿੱਚ ਨਹੀਂ ਪੈਦਾ ਹੁੰਦੀ ਉਹ ਮ੍ਰਿਤਕ ਹੈ, ਜਿਹਦੇ ਖਿੱਚ ਪੈਦਾ ਹੁੰਦੀ ਹੈ ਉਹਦੀ ਨਿਸ਼ਾਨੀ ਭਾਈ ਵੀਰ ਸਿੰਘ ਜੀ ਦੱਸਦੇ ਨੇ ਕਿ ਉਹਦੀ ਨਿਸ਼ਾਨੀ ਇਹ ਹੈ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਪੈਂਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪੈ ਪੈਂਦੇ, ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਬਸਲੋ ਹੋਰੇ ਮੁਕਾਮ ਨਾ ਕੋਈ ਟੋਰ ਪਏ ਮਿੱਤਰੇ ਨੇ। ਇੱਕ ਪੀਰ ਨੂੰ ਪੁੱਛਿਆ ਵੀਰ ਜੀ ਜਿਹੜੇ ਪਿਆਰ ਵਿੱਚ ਰਹਿੰਦੇ ਨੇ ਉਹਨਾਂ ਦੇ ਨਿਸ਼ਾਨੀ ਕੀ ਆ? ਉਹ ਕਹਿੰਦਾ ਜਾ ਨੌ ਨਿਸ਼ਾਨੀਆਂ ਹੁੰਦੀਆਂ ਨੇ, ਆਸ਼ਕਾਰ ਆ ਨਵ ਨਿਸ਼ਾਨੀ ਹੈ ਪਿਸਰ, ਆਹ ਸਰਦੋ ਰੰਗ ਸਰਦੋ ਚਸ਼ਮ ਤਰ, ਆਹ ਆਉਣਗੀਆਂ ਖਿੱਚ ਪਏਗੀ ਤਹ ਕੇ ਆਉਣਗੇ, ਅੱਖਾਂ ਗਿੱਲੀਆਂ ਰਹਿਣਗੀਆਂ, ਅੱਖਾਂ ਦੇ ਵਿੱਚ ਪਾਣੀ ਰਹੇਗਾ ਤੇ ਹੋਕੇ ਆਉਣਗੇ, ਉਹਦਾ ਅਸਰ ਮੂੰਹ ਤੇ ਵੀ ਪੈ ਜਾਏਗਾ, ਪੀਲਾ ਰੰਗ ਹੋ ਜਾਏਗਾ, ਕੰਮ ਖੁਰਦਣੀ ਕੰਮ ਗੁਫਤਨੀ ਖੁਆਬਿਸ਼ੇ ਹਰਾਮ, ਥੋੜਾ ਖਾਏਗਾ ਨੀਂਦ ਆਏਗੀ ਨੀ, ਬੇਚੈਨੀ ਲੱਗੀ ਰਹੇਗੀ, ਬੋਲਦੂਗਾ ਬਹੁਤ ਘੱਟ, ਇੰਤਜ਼ਾਰੀ ਬੇਕਰਾਰੀ ਦੱਸਦੇ ਸਰ, ਹਰ ਵਕਤ ਇੰਤਜ਼ਾਰ ਚ ਰਹੂ, ਬੇਕਰਾਰੀ ਲੱਗੀ ਰਹੂਗੀ ਤੇ ਮੱਥੇ ਤੇ ਹੱਥ ਵਾਰ ਵਾਰ ਰੱਖੂ। ਇਹ ਪਿਆਰ ਦੀਆਂ ਨਿਸ਼ਾਨੀਆਂ ਨੇ। ਗੁਰੂ ਸਾਹਿਬ ਨੇ ਕਿਹਾ ਵੀ ਜਿਹੜਾ ਪਿਆਰ ਹੈ ਨਾ ਪਰਮੇਸ਼ਰ ਨੂੰ ਬੁੱਝ ਕੇ ਪਿਆਰ ਕਰੋ, ਪਹਿਲਾਂ ਤਾਂ ਉਹਦੀ ਹਸਤੀ ਤੇ ਯਕੀਨ ਲਿਆਓ, ਉਹਦੇ ਨਾਲ ਪਿਆਰ ਲਿਆਓ। ਪਿਆਰ ਗੁਰੂ ਨਾਲ ਹੁੰਦਾ ਕਿਉਂਕਿ ਸਾਕਾਰ ਸਰੂਪ ਪਰਮੇਸ਼ਰ ਦਾ ਗੁਰੂ ਹੈ, ਮਿੰਦੀ ਨਾਲ ਵੀ ਹੋ ਜਾਂਦਾ ਪਰ ਉਹ ਔਖਾ ਹੈ ਥੋੜਾ ਜਿਹਾ, ਬਹੁਤ ਐਡਵਾਂਸ ਸਟੂਡੈਂਟਸ ਦੀ ਗੱਲ ਹੈ, ਉਹ ਆਮ ਦੀ ਨਹੀਂ ਹੈ। ਆਮ ਦੀ ਆ ਵੀ ਅਸੀਂ ਕਿਸੇ ਵਜੂਦ ਨੂੰ ਪਿਆਰ ਕਰ ਸਕਦੇ ਹਾਂ। ਮਹਾਰਾਜ ਨੇ ਗੁਰੂ ਦਸਵੇਂ ਪਾਤਸ਼ਾਹ ਨੇ ਕਿਹਾ, ਕਹਿਣ ਲੱਗੇ ਮੈਂ ਸੱਚੀ ਗੱਲ ਦੱਸਦਾ ਤੁਹਾਨੂੰ, ਸਾਚ ਕਹੋ ਸਿੰਘ ਸੁਣ ਲਓ, ਸਭਾ ਦਾ ਮਤਲਬ ਹੈ ਵੀ ਜਿੰਨੀ ਦੁਨੀਆਂ ਮੇਰੀ ਗੱਲ ਸੁਣ, ਜਦ ਪ੍ਰੇਮ ਕੀਆ ਤੇ ਨਹੀਂ ਪ੍ਰਭ ਪਾਇਆ ਫਿਰ ਪਰਮੇਸ਼ਰ ਮਿਲਦਾ। ਗੁਰੂ ਛੇਵੇਂ ਪਾਤਸ਼ਾਹ ਦਾ ਸਮਾਂ ਉੱਥੇ ਕਸ਼ਮੀਰ ਦੇ ਅੰਦਰ ਇੱਕ ਮਾਧੋਦਾਸ ਗੁਰਸਿੱਖ ਸੀ, ਅਭੇਦ ਅਵਸਥਾ ਦਾ ਕਰੈਕਟਰ ਏਡਾ ਉੱਚਾ ਸੀ, ਹੈਰਾਨ ਹੋ ਜਾਏਗਾ ਜਦੋਂ ਉਹਨਾਂ ਨੇ ਪੜ੍ਹਿਆ ਪੜ੍ਹਦੇ ਆ ਵੀ ਏਡੇ ਏਡੇ ਕਰੈਕਟਰ ਉੱਚੇ ਸੀ। ਇੱਕ ਵਾਰੀ ਕੋਈ ਭੇਖੀ ਸਿੱਖ ਉਹਦੇ ਘਰ ਚਲੇ ਗਿਆ, ਮਾਧੋਦਾਸ ਜੀ ਨੇ ਕਿਹਾ ਵੀ ਸਿੱਖ ਆਇਆ ਮੈਂ ਇਹਦੀ ਸੇਵਾ ਕਰਾਂ। ਉਹ ਬਾਜ਼ਾਰ ਵਿੱਚ ਲੈਣ ਚਲਿਆ ਗਿਆ, ਘਰ ਵਾਲੀ ਨੇ ਕਿਹਾ ਜੀ ਬਾਜ਼ਾਰ ਚੋਂ ਲਿਆਓ ਥੋੜੇ ਥੋੜੇ ਫਲ ਲਿਆਓ, ਚੰਗੀਆਂ ਚੀਜ਼ਾਂ ਲਿਆਓ, ਗੁਰਸਿੱਖ ਆਇਆ ਆਪਣੇ ਘਰ ਸੇਵਾ ਕਰੀਏ, ਗੁਰੂ ਦੀ ਸੇਵਾ ਗੁਰਸਿੱਖ ਦੀ ਸੇਵਾ। ਉਹ ਮਾਧੋਦਾਸ ਜੀ ਜਦ ਲੈਣ ਲੱਗ ਗਏ ਥੋੜੇ ਦੇਰ ਲੱਗੀ, ਉਹ ਬੀਬੀ ਦੇ ਗਹਿਣੇ ਪਾਏ ਹੋਏ ਸੀ, ਉਹ ਭੇਖੀ ਸਿੱਖ ਨੇ ਆ ਕੇ ਬੀਬੀ ਦਾ ਗਲ ਘੁੱਟਦਾ, ਗਹਿਣੇ ਲੈ ਲਏ, ਲੈ ਕੇ ਪੋਟਲੀ ਬੰਨ ਕੇ ਤੁਰ ਪਿਆ। ਜਦੋਂ ਦਰਵਾਜ਼ਾ ਨਿਕਲਣ ਲੱਗਿਆ ਭਾਈ ਮਾਧੋਦਾਸ ਆ ਗਏ, ਉਹਨੇ ਕਿਹਾ ਗੁਰਸਿੱਖਾ ਭੁੱਖਾ ਤਾਂ ਮੈਂ ਜਾਣ ਨਹੀਂ ਦੇਣਾ, ਬਿਲਕੁਲ ਨਹੀਂ ਜਾਣ ਦੇਣਾ, ਇਹ ਖਿਆਲ ਹੀ ਛੱਡ ਰਹੇ, ਮੈਂ ਤਾਲਾ ਲਾ ਦਿੰਦਾ ਅੰਦਰ। ਹੁਣ ਉਹ ਡਰਿਆ ਵੀ ਮੇਰਾ ਤਾਂ ਹੁਣ ਪੇਟ ਖੁੱਲ ਗਿਆ, ਮੈਂ ਤਾਂ ਮਾਰਿਆ ਗਿਆ, ਬਥੇਰੇ ਬਹਾਨੇ ਕਰੇ, ਮੈਨੂੰ ਟੱਟੀ ਆਇਆ, ਮੈਨੂੰ ਫਲਾਣਾ ਹੋਇਆ, ਮੇਰੇ ਪੇਟ ਚ ਦਰਦ ਹੁੰਦਾ, ਕੋਈ ਨੀ, ਕਹਿੰਦੇ ਇੱਥੇ ਹੀ ਕਰਨਾ, ਹੁਣ ਮੈਂ ਜਾਣ ਨਹੀਂ ਦੇਣਾ ਤੈਨੂੰ। ਜਦ ਅੱਗੇ ਜਾਏ ਕਿਚਨ ਚ, ਉੱਥੇ ਵਿਚਾਰੀ ਉਹਦੀ ਕਰਵਾਰੀ ਮਾਰੀ ਪਈ, ਪਾਣਾ ਮੰਨਿਆ ਵੀ ਵਾਹਿਗੁਰੂ ਦਾ ਪਾਣਾ ਐਸਾ ਹੀ ਗਿਆ, ਕੋਈ ਰਾਗ ਦੁਆਇਸ਼ ਚ ਨਹੀਂ ਆਇਆ, ਪ੍ਰਸ਼ਾਦੇ ਲਾਏ ਤੇ ਉਹਨੂੰ ਪ੍ਰਸ਼ਾਦੇ ਛਕਾਏ, ਜਦ ਮਹਾਰਾਜ ਜੀ ਦੇ ਕੋਲ ਆਇਆ, ਮਹਾਰਾਜ ਰੱਖਿਆ, ਉਹ ਗੁਰਸਿੱਖ ਨੂੰ ਕਸ਼ਮੀਰ ਦੇ ਵਿੱਚ ਨਾਮ ਜਪਾਉਣ ਵਾਸਤੇ ਲਾਇਆ ਹੋਇਆ ਤੇ ਉਹ ਰੋਜ਼ ਕਥਾ ਕਰਿਆ ਕਰਦੇ ਸੀ, ਵੇਦ ਵਾਸਤਾ ਦਾ ਗੁਰਸਿੱਖ ਸੀ, ਕੀਰਤੀ ਸੀਗਾ, ਉਹ ਕਠਿਨ ਵਾਜੇ ਸ੍ਰੀਨਗਰ ਦੇ ਰਹਿੰਦੇ ਹੁੰਦੇ, ਉਹਨਾਂ ਦੀ ਸਤਸੰਗ ਦੇ ਵਿੱਚ ਇੱਕ ਮਾਈ ਜਾਂਦੀ ਹੁੰਦੀ, ਬਨੇਰੀ ਉਮਰ ਦੀ ਮਾਤਾ ਸੀ, ਉਹ ਨਿਰਾ ਹੀ ਪਿਆਰ ਦੀ ਮੂਰਤ ਸੀ, ਗੁਰੂ ਸਾਹਿਬ ਨੂੰ ਹੱਦ ਤੋਂ ਜ਼ਿਆਦਾ ਪਿਆਰ ਕਰਦੇ ਸੀ। ਉੱਥੇ ਗੁਰੂ ਛੇਵੇਂ ਪਾਤਸ਼ਾਹ ਦੇ ਬਚਨ ਸੰਗਤ ਨੂੰ ਸੁਣਾਉਣੇ, ਉਸ ਮਾਤਾ ਨੇ ਵੀ ਸੁਣ, ਉਹਨੇ ਸੁਣਾਇਆ ਕਿ ਗੁਰੂ ਛੇਵੇਂ ਪਾਤਸ਼ਾਹ ਜਹਾਂਗੀਰ ਦੇ, ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰਤੇ, ਤੇ ਉਹਦੇ ਬਾਅਦ ਜਿਸ ਵਕਤ ਬਾਹਰ ਆਏ ਤਾਂ ਉਹ ਆਪਣੇ ਨਾਲ ਰੱਖਣ ਲੱਗ ਗਿਆ, ਸੰਗਤਾਂ ਉੱਥੇ ਗੁਰੂ ਸਾਹਿਬ ਕੋਲ ਆਉਣ ਲੱਗ ਗਿਆ, ਤੇ ਕਈ ਵਾਰੀ ਐਸਾ ਹੋਇਆ ਕਿ ਬਾਦਸ਼ਾਹ ਵੀ ਨੇੜੇ ਖੜਾ ਤੇ ਉਹ ਸੰਗਤ ਮਹਾਰਾਜ ਨੂੰ ਜਦੋਂ ਨਮਸਕਾਰ ਕਰਕੇ ਸੰਬੋਧਨ ਕਰਦੀ, ਸੱਚੇ ਪਾਤਸ਼ਾਹ ਜੀ ਕਹਿੰਦੀ, ਸੱਚੇ ਪਾਤਸ਼ਾਹ ਮੈਨੂੰ ਨਾਮ ਦੀ ਦਾਤ ਦਿਓ, ਸੱਚੇ ਪਾਤਸ਼ਾਹ ਮੈਨੂੰ ਇਹ ਤਕਲੀਫ ਹੈ, ਜਹਾਂਗੀਰ ਚੜਿਆ ਕਰੇ। ਇੱਕ ਦਿਨ ਮੌਕਾ ਦੇਖ ਕੇ ਕਹਿਣ ਲੱਗਿਆ, ਕਹਿੰਦਾ ਗੁਰੂ ਹਰਗੋਬਿੰਦ ਜੀ, ਮੈਂ ਹਿੰਦੁਸਤਾਨ ਦੇ ਹਜ਼ਾਰਾਂ ਮਰੱਬਾ ਮੀਲਾਂ ਦਾ ਮਾਲਕ, ਮੇਰੇ ਖਜ਼ਾਨਿਆਂ ਦਾ ਕੋਈ ਅੰਤ ਨਹੀਂ, ਇੰਨੇ ਭਰੇ ਪਏ ਨੇ, ਨੌਕਰ ਚਾਕਰ ਫੌਜਾਂ, ਕਿੱਡਾ ਬੜਾ ਮੇਰਾ ਪਸਾਰਾ, ਪਰ ਇੱਕ ਗੱਲ ਮੈਨੂੰ ਸਮਝ ਵਿੱਚ ਨਹੀਂ ਆ ਰਹੀ, ਬਈ ਤੁਹਾਨੂੰ ਤਾਂ ਆ ਕੇ ਸਾਰੇ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਨੂੰ ਬਾਦਸ਼ਾਹ ਕਹਿੰਦੇ ਨੇ, ਤੇ ਮੈਂ ਜਦ ਕੰਪੈਰੀਜ਼ਨ ਕਰਦਾ ਤਾਂ ਇਹ ਹੋ ਜਾਂਦਾ ਵੀ ਮੈਂ ਤਾਂ ਝੂਠਾ ਪਾਤਸ਼ਾਹ, ਤੁਸੀਂ ਸੱਚੇ ਪਾਤਸ਼ਾਹ, ਕਿਉਂਕਿ ਬਾਣੀ ਵਿੱਚ ਇਸੇ ਤਰ੍ਹਾਂ ਆਉਂਦਾ ਹੈ, ਪੜ੍ਹ ਲਓ, ਸੱਚੇ ਹੋ ਪਾਤਸ਼ਾਹ ਸੱਚੇ ਨਾਲ ਰਸਤੇ, ਸੱਚੇ ਹੋ ਪਾਤਸ਼ਾਹ ਸੱਚੇ ਨਾਲ ਰਸਤੇ, ਸੱਚੇ ਹੋ ਪਾਤਸ਼ਾਹ ਸੱਚੇ ਨਾਲ ਰਸਤੇ ਜਿਹੜੇ। Thank you. ਪਾਤਸ਼ਾਹੀ ਸੱਚੇ ਸੇ ਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਖੇਤੇ ਜਿਹੜਾ ਵੀ ਸੱਚੇ ਨਾਲ ਰਲ ਗਿਆ ਜਿਸ ਨੂੰ ਬਖਸ਼ੇ ਸਿਰ ਤੋਂ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਸਾਰੇ ਪਾਤਸ਼ਾਹਾਂ ਦਾ ਪਾਤਸ਼ਾਹ ਪਾਤਸ਼ਾਹ ਦਾ ਕੋਈ ਚੀਜ਼ ਦਾ ਨਹੀਂ ਹੁੰਦਾ ਸਾਧੂ ਦੇ ਸਾਹਮਣੇ ਐਸਾ ਬਾਣੀ ਦਾ ਨਿਰਣਾ ਹੈ ਪੰਡਿਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ ਕੋਈ ਨਾ ਪੰਡਿਤ ਸੂਰ ਛਤਰ ਪਤ ਰਾਜਾ ਬਰਾਬਰ ਕੋਈ ਨਾ ਬਰਾਬਰ ਔਰ ਨਾ ਕੋਈ ਉਹ ਪਾਤਸ਼ਾਹ ਦਾ ਪਾਤਸ਼ਾਹ ਹੁੰਦਾ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਉਹਦੀ ਕੋਈ ਬਰਾਬਰੀ ਨਹੀਂ ਕਰ ਸਕਿਆ ਕਰਦਾ। ਇੱਕ ਵਾਰੀ ਗੁਰੂ ਛੇਵੇਂ ਪਾਤਸ਼ਾਹ ਜੀ ਨੇ ਭਾਈ ਗੜੀਏ ਨੂੰ ਬੁਲਾਇਆ, ਕਹਿੰਦੇ ਭਾਈ ਗੜੀਆ ਕਸ਼ਮੀਰ ਦਾ ਦੁਸ਼ਮੰਦ ਕਾਫੀ ਦੇਰ ਤੋਂ ਆਇਆ ਨਹੀਂ ਹੈ, ਤੂੰ ਜਾ ਲੰਗਰ ਚਲਾਈ ਗੁਰੂ ਕਾ ਅਤੇ ਦੁਸ਼ਮੰਦ ਦੇ ਆਈ। ਭਾਈ ਗੜੀਆ ਜੀ ਜਦੋਂ ਗੁਜਰਾਤ ਪਹੁੰਚੇ ਉੱਥੇ ਇੱਕ ਪੀਰ ਹੁੰਦਾ ਦੌਨੇਸ਼ਾ, ਇੱਕ ਉਹਦੇ ਕੋਲ ਦਾ ਚੇਲਾ ਸੀ ਜਹਾਂਗੀਰ, ਉਹ ਕਰਾਮਾਤੀ ਸੀ ਬਹੁਤ। ਉੱਥੇ ਜਦੋਂ ਪਤਾ ਲੱਗਿਆ ਗੁਰੂ ਛੇਵੇਂ ਪਾਤਸ਼ਾਹ ਦੇ ਪਾਸੋਂ ਆਇਆ ਭਾਈ ਗੜੀਆ, ਤਾਂ ਪੀਰ ਜੀ ਨੇ ਉਹਨਾਂ ਦਾ ਬੜਾ ਸਨਮਾਨ ਕੀਤਾ। ਕਹਿਣ ਲੱਗੇ ਭਾਈ ਗੜੀਆ ਜੀ ਤੁਸੀਂ ਹਫ਼ਤਾ ਡੇਢ ਦੋ ਹਫ਼ਤੇ ਮੇਰੇ ਕੋਲ ਠਹਿਰੋ ਤੇ ਮੈਂ ਸੁਖਨੀ ਸਾਹਿਬ ਸੁਣਨਾ ਚਾਹੁੰਦਾ, ਕਿਰਪਾ ਕਰਕੇ ਤੁਸੀਂ ਮੈਨੂੰ ਸੁਖਨੀ ਸਾਹਿਬ ਸੁਣਾ ਦਿਓ। ਭਾਈ ਗੜੀਆ ਜੀ ਠਹਿਰ ਕੇ ਬਾਣੀ ਦੀ ਵਿਚਾਰ, ਸੁਖਨੀ ਸਾਹਿਬ ਦੀ ਵਿਚਾਰ ਉਹਦੇ ਨਾਲ ਕਰਦੇ ਰਹੇ। ਜਿਸ ਵਾਰ ਤੋਂ ਉਹਨਾਂ ਨੂੰ ਬਿਨਾਂ ਕਰਿਆ ਵੀ ਜਾਂਦੇ ਨੇ ਵੀ ਹੁਣ ਮੈਂ ਕਸ਼ਮੀਰ ਨੂੰ ਤੇ ਪਿੰਡ ਤੋਂ ਬਾਹਰ ਆਇਆ ਵਿਦਾ ਕਰਨ ਵਾਸਤੇ ਮਰਿਆਦ ਹੈ ਘਰੋਂ ਹੀ ਕਹਿੰਦੇ ਜਾਂ ਚਲੋ ਜੀ ਚੰਗਾ ਚਲੋ ਫਿਰ ਉਹ ਪੀੜੀ ਜਾਂਦੀ ਰਹਿੰਦੀ ਹੈ ਸਹਿਚਾਰੀ ਦੀ ਨਹੀਂ ਗੱਲ ਹੈਗੀ ਉਹ ਜਿਸ ਵਕਤ ਬਾਹਰ ਆਇਆ ਤਾਂ ਕੱਚਾ ਰਸਤਾ ਸੀ ਜੁੱਤੀ ਦੇ ਜਿਹੜੀਆਂ ਅੱਡੀਆਂ ਸੀ ਟੁੱਟੀਆਂ ਹੋਈਆਂ ਸੀ ਉਹ ਜਦ ਮਿੱਟੀ ਭਰ ਜਾਵੇ ਉੱਤੇ ਨੂੰ ਮਾਰਨ ਤਾਂ ਉਹਨਾਂ ਦੇ ਕੁੜਤੇ ਦੇ ਉੱਤੇ ਪਈ ਜਾਣ ਕੁੜਤਾ ਵੀ ਫਟਿਆ ਹੋਇਆ ਖਿਆਲ ਆਇਆ ਵੀ ਗੁਰੂ ਛੇਵੇਂ ਪਾਤਸ਼ਾਹ ਜੀ ਦੇ ਪਾਸ ਫੌਜਾਂ ਨੇ ਸ਼ਾਇਦ ਸਿੱਖਾਂ ਨੂੰ ਕੁਛ ਦਿੰਦੇ ਨਾ ਹੋਣ ਵੀ ਮੈਂ ਦੇ ਦਵਾਂ ਸਿੱਖਾਂ ਨੂੰ ਤੇ ਉਹ ਜਿਸ ਵਕਤ ਬਿਨਾਂ ਹੋਣ ਲੱਗੇ ਕਹਿੰਦੇ ਅੱਛਾ ਭਾਈ ਗੜੀਆ ਜੀ ਹੁਣ ਸਾਨੂੰ ਛੁੱਟੀ ਦਿਓ ਪਰ ਇੱਕ ਭੇਟਾ ਸਾਡੀ ਜ਼ਰੂਰ ਕਬੂਲ ਕਰ ਲਓ ਕਹਿੰਦੇ ਕੀ ਭੇਟਾ ਸਾਨੂੰ ਤਾਂ ਗੁਰੂ ਸਾਹਿਬ ਨੇ ਸਭ ਕੁਝ ਦਿੱਤਾ ਹੋਇਆ ਹੋਰ ਸਾਨੂੰ ਲੋੜ ਹੀ ਨਹੀਂ ਕਦੇ ਵੀ ਕਹਿੰਦਾ ਦੇਖੋ ਭਾਈ ਸਾਹਿਬ ਤੁਹਾਡੇ ਜੁੱਤੀ ਟੁੱਟੀ ਹੋਈ ਹੈ ਕੱਪੜਾ ਕੁੜਤਾ ਪਾਟਿਆ ਹੋਇਆ ਕੱਪੜੇ ਵੀ ਤੁਹਾਡੇ ਕੋਲ ਥੋੜੇ ਜਿਹੇ ਨੇ ਮਸਤਾਨੇ ਤੁਸੀਂ ਕਹਿ ਲਓ ਆਹ ਡਲਾ ਬਾਹਣ ਸੀਗਾ ਵੀ ਆਹ ਡਲਾ ਚੱਕ ਲਓ ਇਹਨੂੰ ਵੇਚ ਕੇ ਖਰੀਦ ਲਓ ਜਦ ਭਾਈ ਦਰੀਆ ਜੀ ਨੇ ਦੇਖਿਆ ਵੀ ਡਲਾ ਸੋਨੇ ਦਾ ਬਣਾਤਾ ਇਹਨੇ ਪੀਰ ਨੇ ਕਹਿਣ ਲੱਗੇ ਇਹਨਾਂ ਨੂੰ ਗੁਰਸਿੱਖਾਂ ਦੀ ਮਹਿਮਾ ਦਾ ਪਤਾ ਨਹੀਂ ਹੈ ਗੁਰਸਿੱਖ ਕਿੱਡੇ ਵੱਡੇ ਹੁੰਦੇ ਨੇ ਕਿੰਨਾ ਛੁਪ ਕੇ ਚੱਲ ਰਹੇ ਨੇ ਕਹਿਣ ਲੱਗੇ ਪੀਰ ਜੀ ਕਿਹੜਾ ਡਲਾ ਚੱਕਾ ਮੈਨੂੰ ਤੁਸੀਂ ਜਰਾ ਇਸ਼ਾਰਾ ਕਰ ਦਿਓ ਜਦ ਪੀਰ ਜੀ ਨੇ ਦੇਖਿਆ ਸਾਰਾ ਇਸ ਖੇਤ ਚਿਰਮਿਲ ਚਿਰਮਿਲ ਕਰਦਾ ਉਸ ਵੇਲੇ ਪਤਾ ਲੱਗਿਆ ਵੀ ਇਹ ਤਾਂ ਬਾਦਸ਼ਾਹ ਦੇ ਬਾਦਸ਼ਾਹ ਨੇ ਐਡੀਆਂ ਸ਼ਕਤੀਆਂ ਰੱਖਦੇ ਹੋਏ ਇੰਨੇ ਗੁਪਤ ਚੱਲਦੇ ਨੇ ਤੋ ਇਸ ਤਰ੍ਹਾਂ ਦੇ ਨਾਲ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਹੁਣ ਗੁਰੂ ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ ਜਹਾਂਗੀਰ ਨੇ ਕਿਹਾ ਵੀ ਮਹਾਰਾਜ ਇਹਦਾ ਮਤਲਬ ਤਾਂ ਇਹ ਹੈ ਕਿ ਮੈਂ ਝੂਠਾ ਪਾਤਸ਼ਾਹ ਤੇ ਤੁਸੀਂ ਸੱਚੇ ਪਾਤਸ਼ਾਹ ਇਹਦਾ ਮਤਲਬ ਸਮਝਾਓ ਮਹਾਰਾਜ ਕਹਿੰਦੇ ਇਸ ਤਾਂ ਕਿਸੇ ਨੂੰ ਨਹੀਂ ਕਦੇ ਕਿਹਾ ਵੀ ਸਾਨੂੰ ਸੱਚੇ ਪਾਤਸ਼ਾਹ ਕਹੋ ਉਹ ਆਪਣੀ ਭਾਵਨਾ ਦੇ ਮੁਤਾਬਕ ਕਹਿੰਦੇ ਨੇ ਜੇ ਤਾਂ ਸਮਝਣਾ ਹੀ ਹੈ ਤਾਂ ਕੋਈ ਗੱਲ ਨਹੀਂ ਹੈ ਸਮਝਾ ਦਾਂਗੇ ਇੱਕ ਦਿਨ ਤੰਬੂ ਲਾਏ ਹੋਏ ਨੇ ਆਗਰੇ ਉੱਥੇ ਘਾਈ ਨੂੰ ਪਤਾ ਲੱਗਿਆ ਕਿ ਗੁਰੂ ਮਹਾਰਾਜ ਆਏ ਹੋਏ ਨੇ ਉਹਨੇ ਬਹੁਤ ਸੋਹਣਾ ਘਾਹ ਖੋਤਿਆ ਸਵੇਰੇ ਸਵੇਰੇ ਤੇ ਲੈ ਕੇ ਗੁਰੂ ਮਹਾਰਾਜ ਦੇ ਘੋੜਿਆਂ ਵੱਲ ਨੂੰ ਚੱਲ ਪਿਆ ਪੰਜ ਪੈਸੇ ਸੀ ਉਹਦੇ ਲੀਰ ਦੇ ਲੜ ਬੰਨੇ ਹੋਏ ਕੁਦਰਤੀ ਜਹਾਂਗੀਰ ਦੇ ਕੈਂਪ ਪੂਰੇ ਆ ਗਿਆ ਉੱਥੇ ਪਹਿਰੇਦਾਰਾਂ ਨੂੰ ਕਹਿਣ ਲੱਗਿਆ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਆ ਉਹ ਉਵੇਂ ਲੁੱਖਾ ਬੋਲੇ ਕਹਿੰਦੇ ਆਪਣਾ ਚਿਹਰਾ ਦਾ ਦੇਖ ਹਸਤੀ ਦਾ ਦੇਖ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਡਰ ਜਾਏ ਤੋਂ ਫੜ ਲੈ ਜਹਾਂਗੀਰ ਬਾਹਰ ਨਿਕਲਿਆ ਉਹਨੇ ਕਹਿ ਮੈਨੂੰ ਅੱਜ ਸੱਚੇ ਪਾਤਸ਼ਾਹ ਕਿਹਾ ਕਿਸੇ ਨੇ ਕਹਿਣ ਲੱਗਿਆ ਆ ਜਾਣੇ ਤੋਂ ਆ ਜਾਣੇ ਤੋਂ ਰਾਤ ਮਿਲ ਗਈ ਉਹ ਬਹੁਤ ਖੁਸ਼ ਹੋਇਆ ਭਾਈ ਜਿਹੜਾ ਕਾਹੀ ਸੀ ਵੀ ਮੈਨੂੰ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਗਏ ਉਹ ਜਦੋਂ ਗਿਆ ਜਾ ਕੇ ਉਹਨੇ ਪੰਡ ਸਿੱਟੀ ਉਹ ਲੀਰ ਦੇ ਨਾਲੋਂ ਪੰਜ ਪੈਸੇ ਖੋਲਣ ਲੱਗ ਗਿਆ ਹੌਲੀ ਹੌਲੀ ਖੋਲ ਕੇ ਤੇ ਜਹਾਂਗੀਰ ਦੇ ਚਰਨਾਂ ਤੇ ਮੱਥਾ ਟੇਕਦਾ ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਕੱਟ ਦਿਓ ਮੇਰਾ ਜਨਮ ਮਰਨ ਕੱਟ ਦਿਓ ਵਾਰ ਵਾਰ ਬੇਨਤੀਆਂ ਕਰੀ ਜਾਂਦਾ ਉਸ ਵੇਲੇ ਉਹਨੇ ਕਿਹਾ ਕਹਿੰਦਾ ਘਾਈ ਦੇਖ ਤੈਨੂੰ ਮੈਂ ਜ਼ਮੀਨ ਦੇ ਦਿੰਦਾ ਪਸ਼ੂ ਦੇ ਦਿੰਦਾ ਕੋਠੀਆਂ ਦੇ ਦਿੰਦਾ ਦਸ ਪਿੰਡ ਪੰਦਰਾਂ ਪਿੰਡ ਜਿੰਨੇ ਕਹਾ ਕਹੇ ਮੈਂ ਦੇ ਦਿੰਦਾ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਕਿਸ ਕੰਮ ਨੇ ਇਹ ਤਾਂ ਮਾਇਆ ਝੂਠੀ ਮਾਇਆ ਇਹ ਝੂਠੀ ਦੇ ਵਿੱਚ ਤਾਂ ਦੁੱਖ ਇਹ ਹੁੰਦਾ ਮਾਇਆ ਬਹੁਤ ਸਦਾ ਦੁੱਖ ਪਾਏ ਬਿਲਕੁਲ ਅੱਤ ਪਿਆਰ ਬਗੈਰ ਗੁਰੂ ਦੇ ਪਿਆਰ ਤੋਂ ਤਾਂ ਦੁੱਖ ਪਾਉਂਦਾ ਆਦਮੀ ਮਨਮੁਖ ਅੰਧਾ ਅੰਧ ਕਮਾਵੇ ਬਿਖਟੇ ਸੰਸਾਰੇ ਸੰਸਾਰ ਵਿਓਹ ਕੱਟਦੇ ਕਿਰਪਾ ਕਰੋ ਮੇਰੀ ਬੇਨਤੀ ਪੂਰੀ ਕਰੋ ਕਾਹੀ ਮੈਂ ਤੈਨੂੰ ਵੱਡਾ ਅਫਸਰ ਬਣਾ ਦਿੰਦਾ ਗਵਰਨਰ ਬਣਾ ਦਿੰਦਾ ਜੋ ਕਹੇ ਦੇ ਦਵਾ ਕਹਿੰਦਾ ਸੱਚੇ ਪਾਤਸ਼ਾਹ ਤਾਂ ਨਾਸ਼ਵੰਤ ਚੀਜ਼ਾਂ ਨੇ ਮੇਰੇ ਕਿਸੇ ਕੰਮ ਨਹੀਂ ਆਉਣੀਆਂ ਮੇਰਾ ਤਾਂ ਜਨਮ ਮਰਨ ਕੱਟ ਦੋ ਉਸ ਵੇਲੇ ਕਹਿਣ ਲੱਗਿਆ ਘਾਈ ਵੀ ਤੂੰ ਗਲਤੀ ਨਾਲ ਆ ਗਿਆ ਦੁਨੀਆਂ ਦੇ ਰਾਜੇ ਕੋਲ। ਉਹ ਸੱਚੇ ਪਾਤਸ਼ਾਹ ਜਿਹਨੂੰ ਤੂੰ ਕਹਿੰਦਾ ਤਾ ਉਹ ਦਾਲ ਦੇ ਕੰਪ ਚ ਨੇ। ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਸੱਚੇ ਪਾਤਸ਼ਾਹ ਨੀ? ਨਾ, ਕਹਿੰਦਾ ਮੈਂ ਸੱਚੇ ਪਾਤਸ਼ਾਹ ਨੀ। ਉਸ ਵੇਲੇ ਨੇਤਰਾਂ ਚੋਂ ਜਲ ਜਾਣ ਲੱਗ ਗਿਆ, ਰੋਣ ਲੱਗ ਗਿਆ ਵੀ ਮੈਂ ਇਹ ਸੱਚੇ ਪਾਤਸ਼ਾਹ ਕਿੱਡੀ ਗਲਤੀ ਕਰੀ ਕਿ ਦੁਨੀਆਂ ਦੇ ਕੂੜੇ ਰਾਜੇ ਦੇ ਕੋਲ ਆ ਗਿਆ। ਰਾਜ ਮਿਲਖ ਸੰਗਤਾਰੀਆਂ ਅਗਨੀ ਮੈਂ ਜਲ। ਉਸ ਵੇਲੇ ਗੁਰੂ ਮਹਾਰਾਜ ਜੀ ਦੇ ਪਾਸ ਜਾ ਕੇ ਤੰਬੂ ਤੇ ਪਹੁੰਚਿਆ। ਮਹਾਰਾਜ ਨੇ ਸਾਰੀ ਗੱਲ ਸੁਣ ਲਈ ਸੀ, ਉਹ ਬਾਹਰ ਆ ਗਏ। ਇਹਨੇ ਉਹ ਘਾਹ ਦਾ ਤੰਗੜ ਰੱਖਿਆ, ਪੰਜ ਪੈਸੇ ਰੱਖਦੀ ਸਾਰ ਉੱਚੀ ਉੱਚੀ ਰੋਣ ਲੱਗ ਗਿਆ ਕਿ ਪਾਤਸ਼ਾਹ ਮੇਰੇ ਤੇ ਬੜੀ ਭਾਰੀ ਭੁੱਲ ਹੋਈ, ਮੈਂ ਦੁਨੀਆਂ ਦੇ ਬਾਦਸ਼ਾਹ ਕੋਲ ਗਿਆ, ਮੈਨੂੰ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਜਿਹੜੀ ਉਹ ਦਿੰਦਾ, ਮੈਨੂੰ ਜੇ ਲੋੜ ਹੈ ਸੱਚੇ ਪਾਤਸ਼ਾਹ ਆਪ ਧਿਆਨ ਨਾਲ ਸਰਪਣ ਕਰੋ ਪੜੋ ਪਿਆਰ। ਇਹੋ ਮੇਰੀ ਜਮਾਂ ਦੇ ਫੰਦੇ ਚੋਂ ਛਡਾ ਦੋ। ਜਮ ਕਾਲ ਵਾਧਾ ਤ੍ਰਿਸ਼ਨਾ ਦਾਦਾ ਬਿਰਗੁਰ ਬਿਰਗੁਰ ਕਮਲ ਛਡਾ। ਕਿਰਪਾ ਕਰੋ ਮੇਰੇ ਉੱਤੇ। ਉਸੇ ਵੇਲੇ ਮਹਾਰਾਜ ਜੀ ਨੇ ਬੁੱਕਲ ਚ ਲੈ ਲਿਆ ਕਾਹੀ। ਕਹਿਣ ਲੱਗੇ ਕਾਹੀ ਨਿਹਾਲ ਨਿਹਾਲ ਨਿਹਾਲ, ਤਿੰਨ ਵਾਰੀ ਕਹਿਣ ਦੀ ਦੇਰ ਸੀ। ਕਪਾਟ ਖੁੱਲ ਗਏ ਉਸੇ ਵੇਲੇ। ਬਰਮ ਗਿਆਨ ਦੀ ਦਾਤ ਜਹਾਂਗੀਰ ਵੀ ਆ ਗਿਆ, ਕਹਿਣ ਲੱਗਿਆ ਵੀ ਅੱਜ ਤਾਂ ਮੈਂ ਵੀ ਤੁਹਾਨੂੰ ਸੱਚੇ ਪਾਤਸ਼ਾਹੀ ਕਰਾਂ, ਕਿਉਂਕਿ ਮੈਨੂੰ ਨਹੀਂ ਪਤਾ ਵੀ ਮੇਰੇ ਕੋਲ ਇਹ ਚੀਜ਼ਾਂ ਨਹੀਂ ਹੈ, ਮੇਰੇ ਕੋਲ ਤਾਂ ਕੁਛ ਵੀ ਨਹੀਂ ਹੈ, ਤੁਹਾਡੇ ਕੋਲ ਤਾਂ ਦੀਨ ਦੁਨੀਆਂ ਸਭ ਕੁਛ ਹੈ। ਸੋ ਇਹ ਪਾਤਸ਼ਾਹ ਹੁੰਦੇ ਨੇ ਜਿਹਦਾ ਚਿੱਤ ਨਾਮ ਦੇ ਨਾਲ ਲੱਗਿਆ ਹੋਇਆ, ਭਿੱਜਿਆ ਹੋਇਆ ਹੈ। ਮਹਾਰਾਜ ਕਹਿੰਦੇ ਉਹ ਬਾਦਸ਼ਾਹ ਘੱਟ ਨਹੀਂ ਹੁੰਦਾ, ਉਹਦੇ ਜਾਗਾ ਕਿਹਾ ਦਰਗਾਹ ਚਲਾਇਆ, ਸੋ ਕਿਸ ਕੋ ਨਜ਼ਰ ਲਾਇਆ ਵੇ ਤਲ, ਜਿਹਦਾ ਕਿਹਾ ਹੋਇਆ ਦਰਗਾਹ ਬਣਦੀ ਹੈ। ਧਰਮ ਰਾਜਾ ਵੀ ਮੰਨਦਾ, ਲੇਖ ਲਿਖਣ ਵਾਲੀ ਵਿਉਹ ਮਾਤਾ ਵੀ ਮੰਨਦੀ ਹੈ, ਉਹ ਕਿਹਨੂੰ ਨਾ ਦੱਸ ਰਹੇ ਨੇ ਉਹਨੇ, ਬਾਬਾ ਅਤਰ ਸਿੰਘ ਜੀ ਨੇਰੂ ਸਾਹਿਬ ਵਾਲੇ, ਬਾਬਾ ਕਰਮ ਸਿੰਘ ਜੀ ਦੇ ਬਾਅਦ ਹੋਏ ਨੇ, ਹੋਤੀ ਮੈਦਾਨ ਵਾਲਿਆਂ ਤੋਂ ਮਹਾਰਾਜ ਜੀ ਤੋਂ ਪਹਿਲਾਂ ਹੋਏ। ਆਪ ਹਰ ਸਾਲ ਜਾ ਕੇ ਸੈਦੋ ਉਹ ਕਿਰਪਾਲੀ ਨਦੀ ਦੇ ਕੰਢੇ ਬੈਠਿਆ ਕਰਦੇ ਸੀ ਅੰਮ੍ਰਿਤ ਵੇਲੇ ਉੱਠ ਕੇ। ਮਹਾਂਪੁਰਸ਼ਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹ ਤਾਂ ਹੁੰਦੇ ਹੀ ਵਿਚਿੱਤਰ ਨੇ, ਸਾਧਨ ਜੀ ਹੈਰਾਨ ਹੋ ਜਾਈਦਾ ਵੀ ਉਹ ਕਿਸ ਤਰ੍ਹਾਂ ਦੇ ਨਾਲ ਨਿਭਾਉਂਦੇ ਸੀਗੇ, ਸਾਡੇ ਤਾਂ ਨਿਭਦੇ ਨਹੀਂ। ਉਹ ਅੰਮ੍ਰਿਤ ਵੇਲੇ ਉੱਠੇ, ਦਰਿਆ 'ਚ ਇਸ਼ਨਾਨ ਕਰਿਆ ਅਤੇ ਨਾਲ ਸਿੰਘ ਹੈ ਬੋਡੀਗਾਰਡ ਸੇਵਾਦਾਰ, ਆਪ ਸਮਾਧੀ ਸਥਿਤ ਹੋ ਕੇ ਬੈਠ ਗਏ। ਥੋੜ੍ਹੀ ਦੇਰ ਤੋਂ ਬਾਅਦ ਸੇਵਾਦਾਰ ਨੇ ਕਿਹਾ ਕਿ ਬਾਬਾ ਜੀ ਉਹ ਕੋਈ ਲਾਲਟਨ ਚੱਕੀ ਬੰਦਾ ਆ ਰਿਹਾ ਆਪਣੇ ਵੱਲ ਨੂੰ, ਕਿਉਂਕਿ ਸਰਹੱਦੀ ਸੂਬਾ ਪਠਾਣਾ ਦਾ ਦੇਸ਼ ਹੈ, ਮੈਨੂੰ ਹੁਕਮ ਕਰੋ ਕੀ ਕਰਾਂ। ਕਹਿੰਦੇ ਪਿਆਰਿਆ ਕੁਛ ਨਹੀਂ, ਉਹ ਮਿੱਤਰ ਦੀ ਉਹਦੇ ਤੋਂ ਸੁਗੰਧੀ ਆ ਰਹੀ ਹੈ, ਬੈਰੀ ਦੀ ਨਹੀਂ ਆ ਰਹੀ, ਆ ਜਾਣ ਤੇ ਉਹ ਹੌਲੀ ਹੌਲੀ ਬਿਰਧ ਹੌਲੀ ਹੌਲੀ ਤੁਰਦਾ ਤੁਰਦਾ ਆ ਗਿਆ। ਉੱਥੇ ਆ ਕੇ ਸਜਦਾ ਕਰਿਆ, ਕਹਿਣ ਲੱਗਿਆ ਪੀਰ ਜੀ ਮੈਂ ਤੇਰੇ ਦਰ ਤੇ ਝੋਲੀ ਅੱਟ ਕੇ ਆਇਆ, ਮੈਨੂੰ ਖੈਰ ਪਾ ਦਿਓ, ਮੈਂ ਬੜੇ ਯਤਨ ਕਰੇ ਨੇ, ਜ਼ਮੀਨ ਜਾਇਦਾਦ ਮੇਰੇ ਕੋਲ ਬਹੁਤ ਹੈ, ਖੂਹ ਮੇਰੇ ਬਹੁਤ ਲੱਗੇ ਹੋਏ ਨੇ, ਪਰ ਮੈਂ ਪੁੱਤਰ ਦੀ ਦਾਤ ਤੋਂ ਖਾਲੀ ਹਾਂ, ਤੇ ਮੈਂ ਪੀਰ ਫਕੀਰ ਮਨਾ ਲਏ ਨੇ, ਕਿਸੇ ਖਾਂ ਤੋਂ ਮੇਰੇ ਦਾਤ ਨਹੀਂ ਪਈ। ਮਹਾਰਾਜ ਜੀ ਕਹਿਣ ਲੱਗੇ ਖਾਨ ਸਾਹਿਬ ਉਮਰ ਕਿੰਨੀ ਹੋ ਗਈ ਤੁਹਾਡੀ? ਕਹਿੰਦਾ 90 ਸਾਲ ਦੀ। 90 ਸਾਲ ਦੇ ਉੱਤੇ ਵੀ ਲਾਲਸਾ ਹੈ ਜੇ ਪੁੱਤਰ ਦੀ? ਕਹਿੰਦੇ ਮਹਾਰਾਜ ਲਾਲਸਾ ਤਾਂ ਹੀ ਮੇਰੇ ਸਾਰਾ ਜਿੰਨੀ ਮੇਰੀ ਜਾਇਦਾਦ ਹੈ ਐਵੇਂ ਹੀ ਕਰਦੀ, ਮੈਂ ਹਾਰ ਕੇ ਗੁਰੂ ਨਾਨਕ ਦੇ ਦਰ ਤੇ ਆਇਆ, ਮੈਨੂੰ ਦੱਸਿਆ ਗਿਆ ਵੀ ਗੁਰੂ ਨਾਨਕ ਦੇ ਘਰ ਤੋਂ ਕੋਈ ਖਾਲੀ ਨਹੀਂ ਮੁੜਦਾ ਹੈ। ਇਹ ਗੱਲ ਵੀ ਠੀਕ ਹੈ, ਸਾਥ ਗੁਰੂ ਨਾਨਕ ਦੇ ਘਰੋਂ ਨਾ ਕੋਈ ਖਾਲੀ ਮਿਲੇਗਾ, ਝੋਲੀ ਭਰ ਕੇ ਹੀ ਜਾਏਗਾ। ਸੰਤ ਮਹਾਰਾਜ ਇੱਥੇ ਚੰਡੀਗੜ੍ਹ ਦੀਵਾਨ ਲਾ ਕੇ ਨੈਨੀਤਾਲ ਨੂੰ ਜਾ ਰਹੇ ਸੀ, ਰਸਤੇ ਵਿੱਚ ਜਦ ਮੁਰਾਦਾਬਾਦ ਗਏ ਉੱਥੇ ਟਰਾਂਸਪੋਰਟਰ ਸੀ, ਉਹਨਾਂ ਨੇ ਕਿਹਾ ਵੀ ਮਹਾਰਾਜ ਸਾਡੇ ਕੋਲ ਠਹਿਰਨੇ, ਪਹਿਲਾਂ ਬੰਦੋਬਸਤ ਕਰਿਆ ਹੋਇਆ ਸੀ, ਉਹਨਾਂ ਨੇ ਰਾਜਾ ਰਮੇਸ਼ ਕੁਮਾਰ ਸਾਹੂ ਦੀ ਕੋਠੀ ਲੈ ਲਈ। ਉਹ ਰਾਜੇ ਨੂੰ ਕਿਹਾ ਵੀ ਬਹੁਤ ਵੱਡੇ ਮਹਾਂਪੁਰਸ਼ ਆ ਰਹੇ ਨੇ, ਤੁਸੀਂ ਸਾਨੂੰ 5-4 ਕਮਰੇ ਦੇ ਦਿਓ, ਜਥਾ ਠਹਿਰ ਜਾਏਗਾ, ਦੁਪਹਿਰੇ ਅਸੀਂ ਪ੍ਰਸ਼ਾਦਾ ਛਕਾਉਣਾ, ਉਹ ਤੋਂ ਬਾਅਦ 4 ਵਜੇ ਉਹ ਚਲੇ ਜਾਣਗੇ। ਜਿਸ ਬਾਅਦ ਮਹਾਂਪੁਰਸ਼ ਆ ਕੇ ਦਰਸ਼ਨ ਕਰੇ ਹੈਰਾਨ ਹੋ ਗਿਆ, ਉਹੀ ਸ਼ਰਧਾ ਵੱਧ ਗਈ ਵੀ ਹੈ ਇਹੋ ਜਿਹੇ ਮਹਾਂਪੁਰਸ਼ ਜਲਾਲ ਨਾਲ ਚਲਿਆ ਜਾਵੇ। ਉੱਥੇ ਉਹ ਚੰਨਣ ਸਿੰਘ ਸੀਗੇ, ਉਹਨਾਂ ਨੂੰ ਕਹਿਣ ਲੱਗਿਆ ਚੰਨਣ ਸਿੰਘ ਸੁਰਜੀਤ ਸਿੰਘ ਇਹ ਕਿੱਦਾਂ ਪਹੁੰਚੇ ਹੋਏ ਮਹਾਂਪੁਰਸ਼ ਨੇ? ਉਹ ਕਹਿੰਦੇ ਪਹੁੰਚੇ ਹੋਏ ਸਾਨੂੰ ਤਾਂ ਪਤਾ ਨਹੀਂ, ਪਰ ਤੂੰ ਦੱਸ ਤੈਨੂੰ ਕੀ ਚਾਹੀਦਾ। ਕਹਿੰਦਾ ਮੈਨੂੰ ਪੁੱਤਰ ਦੀ ਲਾਲਸਾ, 25 ਸਾਲ ਪਹਿਲਾਂ ਮੇਰੇ ਇੱਕ ਲੜਕੀ ਹੋਈ ਸੀ, ਜਦ ਤੋਂ ਬਾਅਦ ਲੜਕਾ ਨਹੀਂ ਆਇਆ। ਉਹ ਕਹਿੰਦੇ ਐ ਕਰੀ ਪ੍ਰੋਪਰ ਵਿਧੀ ਨਾਲ ਮਹਾਂਪੁਰਸ਼ਾਂ ਨੂੰ ਮਿਲੀ 4 ਵਜੇ, ਜਾਂ 4 ਵਜੇ ਰਾਣੀ ਨੂੰ ਇਸ਼ਨਾਨ ਕਰਾਇਆ, ਆਪ ਇਸ਼ਨਾਨ ਕਰਿਆ, ਨਵੇਂ ਕੱਪੜੇ ਪਹਿਨੇ, ਬਹੁਤ ਹੀ ਨਿਮਰਤਾ ਦੇ ਨਾਲ ਚੱਲ ਕੇ ਨੰਗੇ ਪੈਰੀ ਮੂੰਹ ਵਿੱਚ ਘਾ ਲਿਆ ਹੋਇਆ, ਜਾਂ ਮਹਾਰਾਜ ਜੀ ਦੇ ਆ ਕੇ ਨਮਸਕਾਰ ਕਰੀ। ਮਹਾਰਾਜ ਜੀ ਕਹਿੰਦੇ ਭਾਈ ਕੌਣ ਨੇ, ਇਹਨਾਂ ਦਾ ਪ੍ਰੀਖਿਆ ਦੱਸੋ। ਕਹਿਣ ਲੱਗੇ ਮਹਾਰਾਜ ਇਹ ਰਮੇਸ਼ ਕੁਮਾਰ ਸਾਹੂ ਰਾਜਾ ਹੈ, ਥੋੜੇ ਜਿਹੇ ਪਿੰਡ ਰਹਿ ਗਏ ਇਹਦੇ ਕੋਲ, ਤੇ ਆਹ ਕੋਠੀ ਇਹਦੀ ਹੈ ਮੁਰਾਦਾਬਾਦ ਚ, ਬਾਜ਼ਾਰ ਵੀ ਇਹਦਾ ਇੱਕ, ਮਹਾਰਾਜ ਕਹਿਣ ਲੱਗੇ ਕੀ ਗੱਲ ਹੈ ਭਾਈ? ਕਹਿੰਦੇ ਮਹਾਰਾਜ ਅੱਤ ਅਧੀਨ ਹੋ ਕੇ ਆਇਆ, ਸਾਰੇ ਦਰ ਛੱਡ ਕੇ ਆਇਆ, ਜਦ ਕੋਈ ਦਰ ਬਾਕੀ ਨਹੀਂ ਵਜਿਆ ਤਾਂ ਆਇਆ ਸੀ, ਕਿਰਪਾ ਕਰੋ ਸਾਡੇ ਤੇ। ਮਹਾਰਾਜ ਕਹਿੰਦੇ ਕੀ ਮੰਗਦੇ ਹੋ ਤੁਸੀਂ? ਕਹਿਣ ਲੱਗੇ ਮਹਾਰਾਜ 25 ਸਾਲ ਪਹਿਲਾਂ ਇੱਕ ਲੜਕੀ ਹੋਈ ਸੀ, ਉਹਦੇ ਬਾਅਦ ਡਾਕਟਰਾਂ ਨੇ ਜਵਾਬ ਦੇ ਦਿੱਤਾ, ਮੈਡੀਕਲ ਤਰੀਕੇ ਅਸੀਂ ਸਾਰੇ ਕਰ ਲਏ, ਡਾਕਟਰ ਕਹਿੰਦੇ ਤੁਹਾਡੇ ਦਾ ਪੁੱਤਰ ਹੋਏਗਾ। ਫਿਰ ਮੈਂ ਰੂਹਾਨੀ ਤਰੀਕਿਆਂ ਤੇ ਪਿਆ, 68 ਤੀਰਥਾਂ ਤੇ ਵਿਧੀ ਪੂਰਵਕ ਜਾ ਕੇ ਦਾਨ ਕਰਿਆ। ਫਿਰ ਸੰਤਾਂ ਨੂੰ ਮੈਂ ਬੁਲਾਉਂਦਾ ਰਿਹਾ, ਜਿੰਨੇ ਸੰਤ ਸੀ ਪਹਾੜ ਦੇ ਵਿੱਚ ਰਹਿਣ ਵਾਲੇ ਇੱਥੇ ਆਉਂਦੇ ਸੀ, ਮੈਂ ਰਹਿਣ ਸਵਾਈਆਂ ਕਰਾਉਂਦਾ, ਜਗਰਾਤਾ ਕਰਾਉਂਦਾ ਰਿਹਾ, ਪਰ ਮਹਾਰਾਜ ਅਜੇ ਤੱਕ ਮੇਰੀ ਝੋਲੀ 'ਚ ਕਿਸੇ ਨੇ ਦਾਤ ਨਹੀਂ ਦਿੱਤੀ। ਕਿਰਪਾ ਕਰੋ। ਮਹਾਰਾਜ ਸੁਣਦੀ ਸਾਰ ਗੰਭੀਰ ਹੋ ਗਏ, ਕਹਿਣ ਲੱਗੇ ਸਾਹੂ ਤੂੰ ਗੁਰੂ ਨਾਨਕ ਦੇ ਦਰ ਤੇ ਆਇਆ, ਕੋਈ ਗੱਲ ਨਹੀਂ, ਤੂੰ ਹੋਰ ਕੀ ਕਰਦਾ? ਕਹਿੰਦਾ ਜੀ ਮੈਂ ਉਪਾਸ਼ਨਾ ਕਰਦਾ, ਵਿਸ਼ਨੂੰ ਮਹਾਰਾਜ ਦੀ ਮੈਂ ਤਸਵੀਰ ਲਾਈ ਹੋਈ ਆ ਵੱਡੀ, ਅਤੇ ਉੱਥੇ ਮੈਂ ਸਵੇਰੇ ਪਹਿਲਾਂ ਉੱਥੇ ਮੰਤਰ ਦਾ ਓਮ ਨਮੋ ਭਗਵਤੇ ਵਾਸੁਦੇਵਾ ਇਹਦੀ ਮਾਲਾ ਫੇਰਦਾ, ਉਹਦੇ ਬਾਅਦ ਮੈਂ ਉਪਾਸ਼ਨਾ ਕਰਦਾ, ਭੋਗ ਲਵਾਉਂਦਾ, ਦੁੱਧ ਵਗੈਰਾ ਪਿਲਾਉਂਦਾ। ਕਹਿੰਦੇ ਅੱਛਾ, ਉਹ ਵੀ ਅੱਛੀ ਆ, ਪਰ ਹੁਣ ਐਂ ਕਰ, ਜਿੱਥੇ ਵਿਸ਼ਨੂੰ ਜੀ ਦੀ ਤਸਵੀਰ ਹੈ ਨਾ, ਉੱਥੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਰੱਖ ਲੈ। ਫਕੀਰ ਦੀ ਤਾਂ ਦੁਆ ਹੁੰਦੀ ਹੈ, ਅਸੀਂ ਵੀ ਦੁਆ ਕਰਾਂਗੇ, ਤੂੰ ਵੀ ਦੁਆ ਕਰ, ਤੇਰੀ ਝੋਲੀ ਹਰੀ ਹੋ ਜਾਏਗੀ। ਗੁਰੂ ਨਾਨਕ ਸਾਹਿਬ ਦੀ ਤਸਵੀਰ ਲੈ ਆਇਆ, ਉਸੇ ਮਹਾਰਾਜ ਕਹਿੰਦੇ ਬਾਕੀ ਉਵੇਂ ਛੈਣੇ ਖੜਕਾਈ ਜਾ ਜਿਵੇਂ ਕਰਦਾ, ਉਹ ਨਹੀਂ ਅਸੀਂ ਬੰਦ ਕਰਦੇ। 10 ਮਹੀਨੇ ਬਾਅਦ ਪੁੱਤਰ ਦੀ ਦਾਤ ਉਹਨੂੰ ਮਿਲੀ। ਜਦ ਮੈਂ ਦੇਖਿਆ 5 ਸਾਲ ਦਾ ਲੰਗਰ ਵਰਤਾ ਰਿਹਾ ਸੀ ਨਾਲ ਸਾਰੇ ਸਿੰਘਾਂ ਨੂੰ, ਸੋਏ ਪਾਤਸ਼ਾਹ ਨੇ ਦਾਕਾ ਕਿਹਾ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲੈ ਆਵੇ ਤਲੈ, ਤੇ ਆਮ ਆਦਮੀ ਕਹਿੰਦੇ ਵੀ ਸਾਡੇ ਆਏ ਤੇ ਖੜਾ ਹੋਵੇ, ਸਾਨੂੰ ਫਤਿਹ ਬੁਲਾਵੇ, ਉਹਦਾ ਦਰਗਾਹ ਬਣਦੀ ਹੈ ਉਹਨਾਂ ਦਾ ਤਾਂ। ਸੋ ਸੰਤ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਪੀਰ ਜੀ ਦਾ ਖਾਨ ਸਾਹਿਬ ਤੂੰ ਐਂ ਕਰਿਆ ਕਰ, ਅਸੀਂ ਤੈਨੂੰ ਦੱਸ ਦਿੰਦੇ ਹਾਂ ਵੀ ਅੱਲਾ ਦਾ ਨਾਮ ਲਿਆ ਕਰ ਸਵੇਰੇ ਉੱਠ ਕੇ, ਇੰਨੀ ਮਾਲਾ ਅੱਲਾ ਹੂਦੀਆਂ ਫੇਰਿਆ ਕਰ, ਉਹਦੇ ਬਾਅਦ ਤੂੰ ਲੰਗਰ ਚਲਾ। ਕਹਿ ਬੇਗਵਾਨ ਨੇ ਕਹਿੰਦਾ ਜੀ ਤੈਨੂੰ ਕਿਹੜੀ ਕਿਹੜੀ ਉਮਰ ਹੈ? ਕਹਿੰਦਾ 55 ਦੀ ਹੈ, 65 ਦੀ ਹੈ, 70 ਦੀ ਹੈ, 2 ਮਰ ਚੁੱਕੀਆਂ ਨੇ ਵੱਡੀਆਂ ਜਿਹੜੀਆਂ ਸੀ। ਮਹਾਂਪੁਰਸ਼ ਕਹਿਣ ਲੱਗੇ ਦੇਖ ਤੇਰੀ ਆਯੂ ਵੱਡੀ ਹੋ ਗਈ, ਜੇ ਛੋਟੀ ਬੇਗਮ ਦੇ ਪੁੱਤਰ ਆਇਆ ਨਾ ਲੋਕ ਸ਼ੰਕੇ ਕਰਨਗੇ, ਮਨਾ ਸ਼ੰਕੇ ਹੋਣਗੇ ਛੋਟੀ ਬੇਗਮ ਦੇ ਆ ਜਾਵੇ, ਜਦ ਤਾਂ ਹੁਣ ਗੁਰੂ ਨਾਨਕ ਦਾ ਲੜ ਫੜਿਆ ਤਾਂ ਫਿਰ ਤੈਨੂੰ ਵੱਡੀ ਬੇਗਮ 70 ਸਾਲ ਦਾ ਹੀ ਪੁੱਤਰ ਹੋਏਗਾ। ਅਗਲੇ ਸਾਲ ਜਦ ਮਹਾਂਪੁਰਸ਼ ਗਏ, ਬੈਂਡ ਬਾਜੇ ਬਜਾਈ, ਮਨਖਈਆ ਇਕੱਠਾ ਕਰਿਆ ਹੋਇਆ, ਪਠਾਨ ਪਸਲੇ ਬਾਂਧੇ ਆ ਰਹੇ ਨੇ, ਤੇ ਆ ਕੇ ਉਹ ਲੜਕਾ ਮਹਾਂਪੁਰਸ਼ਾਂ ਦੇ ਚਰਨਾਂ ਚ ਭੇਜਤਾ ਕਰ ਰੱਖ ਦਿੱਤਾ, ਬਾਬਾ ਜੀ ਆਪ ਤੁਹਾਡੇ ਘਰੋਂ ਪ੍ਰਾਪਤ ਹੋਇਆ, ਇਹਦਾ ਨਾਂ ਵੀ ਤੁਸੀਂ ਰੱਖਣਾ। ਮਹਾਂਪੁਰਸ਼ ਕਹਿਣ ਲੱਗੇ ਕਿ ਖਾਨ ਸਾਹਿਬ ਇਹ ਅੱਲਾ ਨੇ ਦਿੱਤਾ, ਇਹਦਾ ਨਾਂ ਵੀ ਅੱਲਾ ਦਿੱਤਾ ਹੀ ਰੱਖ ਲੈ। ਸੋ ਇਸ ਤਰ੍ਹਾਂ ਦੇ ਨਾਲ ਜਾ ਕਾ ਕਹਿਆ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਾਇਆ ਵੇ ਤਰੇ, ਉਹਦਾ ਬਾਦਸ਼ਾਹ ਦਾ ਵਾਸਤਾ ਹੈ। ਰਾਜਾ ਸਗਲੀ ਸਿੱਟ ਕਾ ਹਰਨਾਮ ਮਨ ਪਿੰਨਾ, ਸਾਰੀ ਸ੍ਰਿਸ਼ਟੀ ਦਾ ਰਾਜਾ ਜੀ ਦੇ ਨਾਮ ਮਨ ਦੇ ਅੰਦਰ ਨਾਮ ਆ ਗਿਆ। ਸੋ ਇਸ ਤਰ੍ਹਾਂ ਦੇ ਨਾਲ ਜਹਾਂਗੀਰ ਕਹਿਣ ਲੱਗਿਆ ਗੁਰੂ ਜੀ ਤੁਸੀਂ ਸੱਚੇ ਪਾਤਸ਼ਾਹ ਹੀ ਹੋ। ਇਸ ਤਰ੍ਹਾਂ ਦੀਆਂ ਸਾਖੀਆਂ ਭਾਈ ਮਾਧੋ ਦਾਸ ਸੰਗਤ ਸੁਣਾਇਆ ਕਰਦਾ ਸੀ। ਇੱਕ ਦਿਨ ਕਹਿਣ ਲੱਗਿਆ ਵੀ ਗੁਰੂ ਮਹਾਰਾਜ ਨਾਲ ਜਾਂਦੇ ਨੇ, ਉੱਥੇ ਇੱਕ ਵੱਡਾ ਸ਼ੇਰ ਆ ਗਿਆ, ਤਾਂ ਪਬਲਿਕ ਨੇ ਰਿਆਇਆ ਨੇ ਕਿਹਾ ਵੀ ਮਹਾਰਾਜ ਬਹੁਤ ਵੱਡਾ ਸ਼ੇਰ ਹੈ, ਸਾਡੇ ਪਸ਼ੂ ਖਾਈ ਜਾਂਦਾ, ਕੋਈ ਨੇੜੇ ਨਹੀਂ ਉਹਦੇ ਜਾਂਦਾ, ਬਈ ਕਿਰਪਾ ਕਰੋ। ਜਹਾਂਗੀਰ ਕਹਿਣ ਲੱਗਾ ਗੁਰੂ ਜੀ ਫਿਰ ਅੱਜ ਚੱਲੀਏ, ਅਤੇ ਸ਼ੇਰ ਕਹਿੰਦੇ ਨੇ ਵੱਡਾ ਹੈ, ਫਿਰ ਜਿਹਦੇ ਬੁਰੇ ਆਵੇ ਉਹੀ ਲੜੇ। ਮਹਾਰਾਜ ਕਹਿੰਦੇ ਕੋਈ ਨਾ, ਮੌਕੇ ਤੇ ਪਤਾ ਲੱਗੂਗਾ। ਚਲੋ ਉੱਥੇ ਜਦ ਗਏ ਤਾਂ ਸ਼ੇਰ ਐਡਾ ਜ਼ਬਰਦਸਤ ਘੋੜੇ ਪਿੱਛੇ ਨੂੰ ਪੈਰ ਖੁਰ ਕਰਨ ਲੱਗ ਗਏ, ਹਾਥੀ ਪਿੱਛੇ ਨੂੰ ਮੁੜਨ ਲੱਗ ਗਏ। ਜਹਾਂਗੀਰ ਨੂੰ ਸ਼ਿਕਾਰੀਆਂ ਨੇ ਕਿਹਾ ਇਹ ਨਹੀਂ ਬਸ ਆਉਣਾ ਕਿਸੇ, ਬਹੁਤ ਤਕੜਾ ਸ਼ੇਰ ਹੈ। ਉਸ ਵੇਲੇ ਮਹਾਰਾਜ ਨੂੰ ਕਹਿਣ ਲੱਗਿਆ ਵੀ ਮਹਾਰਾਜ ਆਪਾਂ ਇਕੱਠੇ ਹੋ ਕੇ ਬਾਜੀ ਕਰ ਦਈਏ ਇਹਦੇ ਉੱਤੇ। ਮਹਾਰਾਜ ਕਹਿੰਦੇ ਨਹੀਂ, ਇਹ ਨਹੀਂ ਠੀਕ ਹੈ, ਕੱਲ ਤੁਸੀਂ ਕਿਹਾ ਵੀ ਇਕੱਲੇ ਨਾਲ ਇਕੱਲਾ ਲੜੋ। ਕਹਿੰਦਾ ਮੇਰੀ ਤਾਂ ਹਿੰਮਤ ਪੈਂਦੀ, ਮੈਂ ਤਾਂ ਨਹੀਂ ਲੜਦਾ। ਮਹਾਰਾਜ ਉਸ ਵੇਲੇ ਘੋੜੇ ਤੋਂ ਹੇਠਾਂ ਉਤਰੇ, ਜਾ ਕੇ ਉਹ ਸ਼ੇਰ ਨੂੰ ਮਾਰਤਾ, ਉਹਦੇ ਵਿੱਚੋਂ ਚਾਨਣਾ ਹੋਇਆ, ਇੱਕ ਰੂਹ ਨਿਕਲੀ। ਕਹਿਣ ਲੱਗਾ ਵੀ ਗੁਰੂ ਜੀ ਇਹ ਕੀ ਗੱਲ ਹੋਈ। ਕਹਿਣ ਲੱਗੇ ਤੈਨੂੰ ਯਕੀਨ ਨਹੀਂ ਆਉਣਾ, ਚੱਲ ਤੇ ਇਹਦੇ ਰਾਜੂ ਕਰਾ ਰਿਹਾ। ਕਹਿੰਦੇ ਠਹਿਰ ਜਾ, ਇਹ ਦੱਸ ਇਹਨੂੰ ਆਪਣੇ ਭਤੀਜੇ ਨੂੰ ਵੀ ਕੌਣ ਆ ਮੈਂ। ਉਹ ਜਹਾਂਗੀਰ ਕੋਲ ਆਇਆ, ਕਹਿਣ ਲੱਗਿਆ ਜਹਾਂਗੀਰ ਮੈਂ ਤੇਰਾ ਚਾਚਾ ਕਸਮ ਬੇਖ। ਕਹਿਣ ਲੱਗਿਆ ਚਾਚਾ ਜੀ ਤੁਸੀਂ ਸ਼ੇਰ ਕਿਵੇਂ ਬਣ ਗਏ? ਕਹਿਣ ਲੱਗੇ ਮੇਰਾ ਵੱਡਾ ਭਰਾ ਅਕਬਰ ਗੁਰੂ ਤੀਸਰੇ ਪਾਤਸ਼ਾਹ ਦੇ ਚਰਨਾਂ 'ਚ ਗਿਆ, ਉੱਥੇ ਉਹਨਾਂ ਨੇ ਕਿਹਾ ਵੀ ਲੰਗਰ ਛਕ ਪਹਿਲਾਂ ਫਿਰ ਦਰਸ਼ਨ ਹੋਣਗੇ। ਉਹ ਸ਼ਰਧਾਲੂ ਬਹੁਤ ਸੀਗਾ ਅਤੇ ਉਸਨੇ ਪੰਗਤ 'ਚ ਬੈਠ ਕੇ ਲੰਗਰ ਛਕਿਆ। ਮੈਨੂੰ ਬੜੀ ਤਰਕ ਆਈ ਵੀ ਇੱਡਾ ਬਾਦਸ਼ਾਹ ਇਹ ਛੋਟੇ ਛੋਟੇ ਬੰਦਿਆਂ ਦੇ ਨਾਲ ਰੋਟੀ ਖਾਂਦਾ। ਮੈਨੂੰ ਉਹਨੇ ਕਿਹਾ ਵੀ ਤੂੰ ਛਕਦਾ? ਕਹਿੰਦਾ ਨਾ, ਮੈਂ ਨਹੀਂ ਦਰਸ਼ਨ ਕਰਨਾ ਹੈਗਾ, ਮੈਂ ਛਕਣਾ ਹੀ ਨਹੀਂ। ਕਹਿਣ ਲੱਗਾ ਹੋਇਆ ਕਿ ਮੈਂ ਜਾ ਕੇ ਜਦ ਘਰ ਰੋਟੀ ਖਾਣ ਲੱਗਿਆ ਮੇਰੇ ਇੱਥੇ ਗਲ 'ਚ ਹੱਡੀ ਫਸ ਗਈ ਅਤੇ ਮੈਂ ਮਰ ਗਿਆ। ਉਸ ਦਿਨ ਦਾ ਮੈਂ ਸ਼ੇਰ ਏ ਬਣੀਆਂ ਨਾ ਸ਼ੇਰ, ਬਹੁਤ ਦੁਖੀ ਹੋਇਆ ਹੋਇਆ। ਇਹ ਤਾਂ ਗੁਰੂ ਮਹਾਰਾਜ ਨੇ ਕਿਰਪਾ ਕਰੀ। ਗੁਰੂ ਮਹਾਰਾਜ ਕਹਿਣ ਲੱਗੇ ਜਹਾਂਗੀਰ ਇਹਦੇ ਗੁਰੂ ਤੀਸਰੇ ਪਾਤਸ਼ਾਹ ਦੇ ਦਰਸ਼ਨ ਕਰੇ ਸੀ, ਉਹਦਾ ਫਲ ਲੱਗਿਆ ਵੀ ਇਹ 86 ਦੇ ਵਿੱਚੋਂ ਛੁੱਟ ਗਿਆ। ਤੋ ਇਸ ਤਰ੍ਹਾਂ ਦੀਆਂ ਸਾਖੀਆਂ ਕਥਾਵਾਂ ਸੁਣ ਕੇ ਮਾਤਾ ਨੂੰ ਬਹੁਤ ਹੀ ਪਿਆਰ ਹੋ ਗਿਆ। ਮਾਤਾ ਸੇਵਾ ਰਾਮ ਦੀ ਮਾਤਾ ਭਾਗ ਭਰੀ ਸੀ ਉਹਦਾ ਨਾਂ, ਤੇ ਬਿਨਾਂ ਹੀ ਦੇਖੇ ਪਿਆਰ ਪੈਦਾ ਹੋ ਗਿਆ। ਹਰ ਵਾਰ ਗੁਰੂ ਸਾਹਿਬ ਦੇ ਪਿਆਰ 'ਚ ਰਿਹਾ ਕਰੇ, ਬਿਨਾਂ ਡਿੱਠੇ ਪਿਆਰ ਬਹੁਤ ਘੱਟ ਹੋਇਆ ਕਰਦਾ, ਪਰ ਕਲਮਾਂ ਵਾਲਿਆਂ ਦਾ ਹੋ ਵੀ ਜਾਇਆ ਕਰਦਾ ਸੁਣ ਸੁਣਾ ਕੇ। ਤੋ ਪਿਆਰ ਦੇ ਬਾਰੇ ਐਸਾ ਪੜ੍ਹ ਲਓ ਸਾਰੇ। ਚੰਦ ਚ ਕੋਰ ਪ੍ਰੀਤ ਹੈ ਲਾਏ ਤਾਰ ਦਿਆਤੇ, ਸਤਿ ਸ਼੍ਰੀ ਅਕਾਲ।
ਨਾਲ ਪਤਾਰ ਪਿਆਰ ਹੈ, ਨਾਲ ਪਤਾਰ ਪਿਆਰ ਹੈ, ਆਪ ਤਸਮਾਨੇ ਤੀਰ ਮਰੀ ਬਾਬੀ, ਤੀਰ ਮਰੀ ਬਾਬੀ
ਐਸਾ ਪਿਆਰ ਪਿਆ। ਗੁਰੂ ਮਹਾਰਾਜ ਦੇ ਬਾਰੇ ਪੁੱਛਿਆ ਵੀ ਕਿਹੋ ਜਿਹੇ ਨੇ, ਕਿਹੋ ਜਿਹੇ ਬਸਤਰ ਪਾਉਂਦੇ ਨੇ, ਕਿਹੋ ਜਿਹੀ ਸ਼ਕਲ ਲੈ, ਕਿਹੋ ਜਿਹੀ ਵਿਚਾਰੇ ਤੇ ਦੱਸੋ ਜੀ, ਮਾਧਵ ਦਾਸ ਤੇ ਦੱਸੀ। ਹਰ ਵਾਰ ਗੁਰੂ ਦੇ ਧਿਆਨ ਵਿੱਚ ਰਹਿਣ ਲੱਗ ਗਈ ਤੇ ਨਾਲ ਅਰਦਾਸਾਂ ਕਰਦੀਆਂ, ਹੇ ਸਤਿਗੁਰੂ ਮੇਰਾ ਸਰੀਰ ਬਿਰਦਾ, ਤੁਸੀਂ ਦਰਸ਼ਨ ਕਿਰਪਾ ਕਰੋ, ਦਰਸ਼ਨ ਦੇਵੋ। ਬਾਰ ਬਾਰ ਅਰਦਾਸਾਂ ਕਰਦੀ ਤੇ ਧਿਆਨ ਰੱਖਦੀ ਆ ਗੁਰੂ ਮਹਾਰਾਜ ਦਾ ਹਰ ਵਾਰ ਕਰਦੀ, ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਨਾਲ, ਕਰਦੀ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਨਾਲ, ਜਾਪ ਖਤਮ ਹੋ ਜਾਂਦਾ, ਉਪਾਸ਼ਨਾ ਦੇ ਵਿੱਚ ਬਿਰਤੀ ਪਹੁੰਚਦੀ ਹੈ, ਉੱਥੇ ਗੁਰੂ ਦਾ ਧਿਆਨ ਹਿਰਦੇ ਚ ਆਉਣਾ ਸ਼ੁਰੂ ਹੋ ਜਾਂਦਾ। ਸਾਧ ਸੰਗਤ ਜੀ, ਰੂਹਾਨੀ ਇਹ ਇੱਕ ਮੰਜ਼ਿਲ ਧਿਆਨ ਧਰਦੀ ਹੈ ਤੇ ਉਹਦੇ ਧਿਆਨ ਵਿੱਚ ਬੈਠੀ ਰਹਿੰਦੀ ਹੈ। ਮੂਹਰੇ ਚੌਂਕੀ ਰੱਖੀ ਹੋਈ ਹੈ, ਉਸਦੇ ਉੱਤੇ ਹੱਥਾਂ ਨਾਲ ਬਹੁਤ ਹੀ ਮਹੀਨ ਕੱਪੜਾ ਬੁਣ ਕੇ ਰੱਖੀ ਬੈਠੀ ਹੈ ਵੀ ਜਦ ਗੁਰੂ ਸਾਹਿਬ ਆਉਣਗੇ ਮੈਂ ਇਹ ਪਹਿਨਾਵਾਂ। ਜਿਹੜਾ ਧਿਆਨ ਹੈ ਕੋਈ ਮੁਰਦੀ ਕਿਰਿਆ ਨਹੀਂ ਹੈ, ਕਿਸੇ ਦਾ ਧਿਆਨ ਕਰ ਲਓ ਤੁਸੀਂ ਉਹਨੂੰ ਵਾਈਬ੍ਰੇਸ਼ਨ ਸ਼ੁਰੂ ਹੋ ਜੂਗੀ। ਆਪਣੇ ਪੁੱਤਰ ਨੂੰ ਕਰ ਲਓ ਧਿਆਨ ਵਿੱਚ ਲੈ, ਉਹ ਵੀ ਉਹਦੇ ਨੂੰ ਹੋ ਜਾਏਗਾ। ਮਾਂ ਨੂੰ ਉਹੀ ਪਤਾ ਲੱਗ ਜਾਂਦਾ ਵੀ ਪੁੱਤਰ ਮੇਰਾ ਬਿਮਾਰ ਹੈ। ਗੁਰੂ ਸੱਤਵੇਂ ਪਾਤਸ਼ਾਹ ਵੇਲੇ ਇੱਕ ਦਿਨ ਗੁਰੂ ਮਹਾਰਾਜ ਜੀ ਅੰਮ੍ਰਿਤ ਵੇਲੇ ਬੈਠੇ ਹੋਏ ਚੌਂਕੜਾ ਮਾਰ ਕੇ, ਦੀਵਾਨ ਦੀ ਸਮਾਪਤੀ ਹੋਈ, ਉੱਠੇ ਨਾ। ਸੰਗਤ ਨੇ ਕਿਹਾ ਵੀ ਅੱਜ ਗੁਰੂ ਮਹਾਰਾਜ ਸਾਵਧਾਨ ਨਹੀਂ ਹੋਏ ਸਮਾਧੀ ਤੇ, ਬੈਠੀ ਰਹੀ ਸੰਗਤ। ਲਾਂਗਰੀ ਆਇਆ, ਲਾਂਗਰੀ ਨੇ ਕਿਹਾ ਵੀ ਲੰਗਰ ਤਿਆਰ ਹੋ ਗਿਆ, ਹੁਣ ਗੁਰੂ ਮਹਾਰਾਜ ਨੂੰ ਜਿੰਨਾ ਚਿਰ ਭੋਗ ਨਹੀਂ ਲਵਾਇਆ ਜਾਂਦਾ ਲੰਗਰ ਵੰਡਿਆ ਨਹੀਂ ਜਾਂਦਾ। ਉਸੇ ਤਰ੍ਹਾਂ ਬੈਠਿਆ ਨੂੰ ਚਾਰ ਵਜੇ ਮਹਾਰਾਜ ਨੇ ਕਿਹਾ ਤਨ ਸਿੱਖੀ, ਬੇਨਤੀ ਕਰੀ ਪਾਤਸ਼ਾਹ ਚ ਚਾਰ ਵਜਾ ਤੇ ਆਪਣੇ ਉੱਠੇ ਨੀ। ਕਹਿਣ ਲੱਗੇ ਪਿਆਰਿਓ, ਸਾਡੇ ਚਰਨ ਇੱਕ ਗੁਰਸਿੱਖ ਨੇ ਫੜੇ ਹੋਏ ਸੀ ਅੰਮ੍ਰਿਤ ਵੇਲੇ ਤੋਂ, ਜੇ ਅਸੀਂ ਹਿਲਦੇ ਸੀ ਉਹਨੂੰ ਦੁੱਖ ਹੁੰਦਾ ਸੀ, ਇਸ ਕਰਕੇ ਅਸੀਂ ਵੀ ਬੈਠੇ ਰਹੇ ਉਸ ਤਰ੍ਹਾਂ। ਹੁਣ ਛੱਡੇ ਨੇ ਉਹਨੇ ਤੇ ਹੁਣ ਅਸੀਂ ਸਾਵਧਾਨ ਹੋਇਆ। ਪਾਤਸ਼ਾਹ ਕੌਣ ਹੈ? ਕਹਿਣ ਲੱਗੇ ਉਹ ਕਾਬਲ ਵਿੱਚ ਭਾਈ ਗੋਦਾ ਜੀ ਨੇ, ਖਰਬਤ ਜੁੜਿਆ ਰਹਿੰਦਾ ਅੰਤਰਾਤਮੇ ਭੇਦ ਵਸਤਾ ਦਾ ਗੁਰਸਿੱਖ। ਜਦੋਂ ਕਾਬਲ ਦੀ ਸੰਗਤ ਆਈ, ਪੁੱਛਿਆ, ਕਹਿਣ ਲੱਗੇ ਵੀ ਇਸ ਤਰ੍ਹਾਂ ਵੀ ਹੋਇਆ? ਕਹਿੰਦੇ ਹਾਂਜੀ, ਇੱਕ ਦਿਨ ਇਹ ਨਦੀ ਦੇ ਕੰਢੇ ਜਾ ਕੇ ਸਵਾਦੀ ਦਾਰੀ ਇਹਨਾਂ ਨੇ, ਚਾਰ ਵਜੇ ਤੱਕ ਨਾ ਆਪ ਉੱਠੇ। ਉਹ ਧਿਆਨ ਇੱਕ ਜਿਉਂਦੀ ਕਿਰਿਆ ਸਾਹ ਸਿੰਘ ਜੀ, ਐਵੇਂ ਨਹੀਂ ਬੋਲਦੀ ਵੀ ਅਸੀਂ ਧਿਆਨ ਰੱਖਦੇ ਹਾਂ ਨਾ, ਗੁਰੂ ਨਾਨਕ ਸਾਹਿਬ ਦਾ ਤੁਸੀਂ ਰੱਖਣਾ ਲੱਗ ਜਾਓ, ਗੁਰੂ ਨਾਨਕ ਸਾਹਿਬ ਬਿਲਕੁਲ ਨੇੜੇ ਆ ਜਾਣਗੇ। ਮਹਾਂਪੁਰਸ਼ ਧਿਆਨ ਦੇ ਵਿੱਚ ਜਿਗਿਆਸੂ ਨੂੰ ਜ਼ਰੂਰ ਲਗਾਉਂਦੇ ਨੇ। ਸੋ ਇਸ ਤਰ੍ਹਾਂ ਧਿਆਨ ਧਰ ਕੇ ਬੈਠੀ ਰਹਿੰਦੀ ਹੈ, ਮਹਾਰਾਜ ਨੂੰ ਖਿੱਚ ਪੈਣੀ ਸ਼ੁਰੂ ਹੋ ਗਈ ਕਿ ਇੱਧਰਲੇ ਪਾਸੇ ਇਹਦੀ ਖਿੱਚ ਇੰਨੀ ਵਧੀ ਵੀ ਮੈਂ ਦਰਸ਼ਨ ਛੇਤੀ ਕਰਨਾ ਛੇਤੀ ਕਰਨਾ। ਜਦ ਉਮਰ ਵੱਲ ਦੇਖੇ, ਸਰੀਰ ਵੱਲ ਦੇਖੇ, ਇਹਦਾ ਪੁੱਤਰ ਜਿਹੜਾ ਸੀਗਾ ਸੇਵਾਦਾਸ, ਉਹਨੇ ਕਹਿਣਾ ਮਾਂ ਹੁਣ ਗੁਰੂ ਸਾਹਿਬ ਫੌਜਾਂ ਵਾਲੇ ਨੇ, ਗੁਰੂ ਨਾਨਕ ਸਾਹਿਬ ਤਾਂ ਆ ਜਾਂਦੇ ਸੀਗੇ ਜਿੱਥੇ ਜਾਣ ਕੇ ਉੱਥੇ ਆ ਜਾਂਦੇ ਸੀ। ਇਹ ਕੋਈ ਮਾਮੂਲੀ ਗੱਲ ਹੈ ਸਾਹਿਬ ਸਿੰਘ ਜੀ, ਇਹ ਮੈਂ ਇੱਕ ਬੇਨਤੀ ਕਰਦਾ। ਇਹ ਕੋਈ ਔਖੀ ਜਿਹੜਾ ਹੈ ਨਾ ਇੱਥੋਂ ਉੱਥੇ ਜਾਣਾ, ਕੋਈ ਮਹਾਂਪੁਰਸ਼ਾਂ ਨੂੰ ਔਖਾ ਨਹੀਂ ਹੁੰਦਾ। ਆਪਣੇ ਗੁਰਸਿੱਖਾਂ ਦੇ ਐਸੇ ਐਸੇ ਮਹਾਂਪੁਰਸ਼ ਨੇ, ਬਾਬਾ ਜਵਾਲਾ ਸਿੰਘ ਬਾਰੇ ਮੈਂ ਦੱਸਦਾ ਫਰਕੋਵਾਲ ਬਾਰੇ। ਇੱਕ ਵਾਰੀ ਉਹ ਕੋਠੇ ਪਿੰਡ ਅਖੰਡ ਪਾਠ ਕਰ ਰਹੇ ਸੀ, ਉਹਨਾਂ ਦੀ ਅਰਦਲ ਚ ਇੱਕ ਨਿਹੰਗ ਸਿੰਘ ਸੀਗਾ, ਟਹਿਲ ਸਿੰਘ। ਮਹਾਂਪੁਰਸ਼ ਕਹਿਣ ਲੱਗੇ, ਟਹਿਲ ਸਿੰਘ ਚੱਲ ਭਾਈ ਬਾਹਰ ਘੁੰਮ ਜਾਈਏ। ਗਾਂ ਖੂਹ ਤੇ ਆ ਕੇ ਉੱਥੇ ਉਹਨਾਂ ਦੇ ਸਿੰਘ ਇਸ਼ਨਾਨ ਕਰ ਰਹੇ ਸੀ, ਬਸਤਰ ਸਾਹਿਬ ਕਰ ਰਹੇ ਸੀ, ਉਹ ਪਾਣੀ ਜਾ ਰਿਹਾ ਸੀ। ਕਹਿੰਦੇ ਆ ਜਾ ਇਹਨੂੰ ਆਪਾਂ ਟੱਪ ਲਈਏ ਛਾਲ ਮਾਰ ਕੇ। ਉਹਦੀ ਬਾਹ ਫੜ ਲਈ, ਜਦ ਕਦਮ ਭਰਿਆ ਉਹ ਐਂ ਦੇਖਣ ਲੱਗ ਗਿਆ, ਹੈਰਾਨ ਹੋ ਗਿਆ ਵੀ ਮੈਂ ਇਹ ਕਿੱਥੇ ਆ ਗਿਆ ਸੀ। ਉਹ ਪਿਛਲਾ ਖੂਹ ਕਾ ਤਾਂ ਕੋਈ ਨਜ਼ਰੇ ਨਹੀਂ ਆਉਂਦਾ, ਬਾਬਾ ਜੀ ਬਹੁਤ ਕਾਹਲੀ ਵਿੱਚ। ਸਿੱਧੇ ਰਾਮਨਗਰ ਕਰਤਾਰ ਸਿੰਘ ਦੇ ਘਰ ਚਲੇ ਗਏ। ਉੱਥੇ ਗਏ ਤਾਂ ਮੰਜੇ ਤੇ ਬੈਠ ਕੇ ਜਾ ਕੇ ਸਰਾਣੇ ਵੱਲ ਉਹਦਾ ਸੀਸ ਚੁੱਕਿਆ, ਇੱਥੇ ਰੱਖ ਲਿਆ ਗੋਦੀ 'ਚ। ਕਹਿੰਦੇ ਕਰਤਾਰ ਸਿੰਘ ਕਹਿ ਵਾਹਿਗੁਰੂ, ਦੇਖ ਵਾਹਿਗੁਰੂ ਸਾਰੇ ਪਰਿਪੂਰਨ, ਕਹਿ ਵਾਹਿਗੁਰੂ ਕਹਿ ਵਾਹਿਗੁਰੂ 10 ਵਾਰੀ ਕਾਇਆ। ਉਹਦੇ ਬਾਅਦ ਉਹਦੀ ਅੱਖਾਂ ਦੇ ਹੱਥ ਫੇਰਦਾ ਚੜ੍ਹਾਈ ਕਰ ਗਿਆ। ਕਹਿੰਦੇ ਭਾਈ ਜਲਦੀ ਕਰ ਲਓ ਸੰਸਕਾਰ। ਸੰਸਕਾਰ ਦੀ ਤਿਆਰੀ ਹੋਈ, ਆਪ ਚਲੇ ਗਏ ਸ਼ਮਸ਼ਾਨ ਭੂਮੀ। ਖੁਦ ਕੀਰਤਨ ਸੋਲਾ ਉਹਨਾਂ ਨੇ ਪੜ੍ਹਿਆ ਅਤੇ ਕਹਿੰਦੇ ਹੁਣ ਤੁਸੀਂ ਜਾਓ ਗੁਰਦੁਆਰੇ ਉਲਾਣੀਆਂ ਦਾ ਪਾਠ ਸੁਣੋ ਅਤੇ ਨਾਲੇ ਤੁਸੀਂ 5 ਇਸ਼ਨਾਨਾਂ ਕਰਕੇ ਗੁੱਛਾ ਕੁਛ ਕਹੋ। ਇੱਧਰ ਬਾਬਾ ਜੀ ਕਹਿੰਦਾ ਮੈਨੂੰ ਕਹਿਣ ਲੱਗੇ ਵੀ ਆ ਜਾ ਨਿਹੰਗ ਸਿੰਘ ਚੱਲੀਏ। ਉਹ ਮੈਂ ਕਹਿੰਦਾ ਮੇਰੀ ਬਾਂਹ ਫੜ ਲਈ, ਕਹਿੰਦਾ ਮੈਂ ਹੈਰਾਨ ਹੋ ਗਿਆ ਵੀ ਕੋਠੇ ਪਿੰਡ ਉੱਥੇ ਹੀ ਆ ਗਏ, ਉਸੇ ਖੂਹ 'ਤੇ ਜਿੱਥੇ ਸਿੰਘ ਬਸਤਰ ਧੋਂਦੇ ਸੀ। ਪਰ ਮੈਂ ਹੈਰਾਨ ਬਹੁਤ ਹੋ ਗਿਆ, ਮਹਾਂਪੁਰਸ਼ਾਂ ਤੋਂ ਕੁਛ ਪੁੱਛ ਨਾ ਸਕਿਆ। ਦੂਸਰਾ ਦਿਨ ਕਹਿੰਦਾ ਮੈਂ ਪਾਰਸ ਭਾਗ ਦੀ ਕਥਾ ਕਰਦਾ ਸੀ ਅਤੇ ਉਹਦੇ ਵਿੱਚ ਆਇਆ ਵੀ ਮਹਾਂਪੁਰਸ਼ ਆਪਣਾ ਵਚਨ ਪੂਰਾ ਕਰਨ ਵਾਸਤੇ ਕਈ ਵਾਰੀ ਸ਼ਕਤੀ ਦਾ ਸਹਾਰਾ ਵੀ ਲੈ ਲਿਆ ਕਰਦੇ ਨੇ। ਇਹ ਨਹੀਂ ਮਹਾਂਪੁਰਸ਼ ਨੇ ਸ਼ਕਤੀ ਨਹੀਂ ਦਿਖਾਉਣੀ, ਕਿਸੇ ਦੇ ਭਲੇ ਵਾਸਤੇ ਕਈ ਵਾਰੀ ਸ਼ਕਤੀਆਂ ਦਿਖਾ ਵੀ ਦਿਆ ਕਰਦੇ ਨੇ ਜਿਹਦੇ 'ਚ ਦੂਏ ਦਾ ਭਲਾ ਹੁੰਦਾ। ਕਹਿੰਦਾ ਬਾਬਾ ਜੀ ਨੇ ਮੇਰੇ ਇੱਕ ਪੁਸਤਕ ਦੇ ਉੱਤੇ ਹੱਥ ਰੱਖਤਾ, ਕਹਿੰਦੇ ਨਿਹੰਗ ਸਿੰਘ ਕੱਲ੍ਹ ਦਾ ਹੈਰਾਨ ਹੁੰਦਾ ਹੈ। ਇਹ ਆਹੀ ਗੱਲ ਸੀਗੀ, ਕਹਿੰਦੇ ਅਸੀਂ ਕਰਤਾਰ ਸਿੰਘ ਨਾਲ ਬਚਨ ਕਰਿਆ ਸੀ, ਉਹਨੇ ਸੱਤੇ ਬਚਨ ਲਿਆ ਹੋਇਆ ਸੀ ਵੀ ਮਹਾਰਾਜ ਜਦ ਮੇਰਾ ਅੰਤ ਦਾ ਸਮਾਂ ਆਵੇ ਤੁਸੀਂ ਮੇਰੇ ਕੋਲ ਹੋਵੋ। ਹੁਣ ਕਹਿੰਦਾ ਆਪਾਂ ਤੱਕ 40 ਮੀਲ 'ਤੇ ਬੈਠੇ ਸੀ, ਕਹਿੰਦੇ ਐਂ ਜਾ ਹੋਣਾ ਸੀ ਉੱਥੇ 10 ਸਾਲ ਉਹਦੇ ਰਹਿੰਦੇ ਸੀ, ਆਪਾਂ ਗਏ ਹਾਂ। ਸੋ ਇਸ ਤਰ੍ਹਾਂ ਦੇ ਨਾਲ ਸੇਵਾ ਰਾਮ ਕਹਿਣ ਲੱਗਿਆ, ਹੋਰ ਸਿੱਖ ਕਹਿਣ ਲੱਗੇ ਮਾਤਾ ਤੂੰ ਇੰਨੇ ਵਿਰਾਗ 'ਚ ਨਾ ਪੈ, ਇੰਨਾ ਵਿਰਾਗ ਨਾ ਕਰ, ਗੁਰੂ ਸਾਹਿਬ ਨੇ ਨਹੀਂ ਆਉਣਾ, ਤੂੰ ਬਿਰਦਾ ਤੂੰ ਜਾ ਨਹੀਂ ਸਕਦੀ, 700 ਮੀਲ ਹੈ ਇੱਥੋਂ 700 ਕੋਹ, ਤੂੰ ਬੇਨਤੀ ਕਰੀ ਜਾ ਕਿਤੇ ਹੋ ਜਾਏਗਾ ਜੇ ਹੋਣਾ ਹੋਇਆ ਤੈਨੂੰ ਲੈ ਕੇ ਕੋਈ ਕਸ਼ਮੀਰ ਵਾਲੇ ਕਿਸੇ ਤਰੀਕੇ ਦੇ ਨਾਲ ਡੋਲੀ ਡਾਲੀ 'ਚ ਪਾ ਕੇ। ਲੇਕਿਨ ਉਹਦੇ ਅੰਦਰ ਇੰਨੀ ਦਿਲ ਖਿੱਚ ਪਈ ਹੋਈ ਕਿ ਹਰ ਵਕਤ ਨੇਤਰਾਂ 'ਚੋਂ ਜਲ ਜਾਈ ਗਿਆ ਕਰੇ, ਇਹਨਾਂ ਦੀਆਂ ਬੇਨਤੀਆਂ ਕਰਦੀ ਰਹਿੰਦੀ ਸੀ। ਖੰਬ ਵਿਕਦੇ ਹੋਣ ਬਜ਼ਾਰੀ, ਖੰਬ ਵਿਕਦੇ
ਬਜਾਰੀ ਸਭ ਦੇ ਹੁਣ ਬਜਾਰੀ ਗੁਰਾਂ ਮੈਂ ਉੱਡ ਕੇ ਮੇਰਾ ਪਿਆਰੇ ਪਿਆਰੇ ਗੁਰਾਂ ਮੈਂ ਉੱਡ ਕੇ ਮੇਰਾ ਸਭ ਦੇ
ਵਕਤ ਹਿਰਦੇ ਚੋਂ ਨਿਕਲਦੀਆਂ ਰਹਿੰਦੀਆਂ, ਨੇਤਰਾ ਚੋਂ ਨੀਰ ਵਗਦਾ ਰਹਿੰਦਾ, ਆਪਣੇ ਜੋ ਸਰੀਰ ਵੱਲ ਦੇਖਦੀ ਹੈ, ਸਰੀਰ ਅਸੀਂ ਤੋਂ ਉੱਪਰ ਟੱਪਿਆ ਹੋਇਆ, ਨਾਲ ਦੀ ਨਾਲ ਖਿਆਲ ਕਰਦੀ ਹੈ ਵੀ ਗੁਰੂ ਮਹਾਰਾਜ ਦੇ ਦਰਸ਼ਨ ਮੈਨੂੰ ਹੋਣਗੇ ਕਿ ਨਹੀਂ ਹੋਣਗੇ, ਇਸ ਤਰ੍ਹਾਂ ਨਾਲ ਝੋਰਾ ਲੱਗਿਆ ਹੋਇਆ ਬੋਲੋਗਾ, ਦਿਨ ਥੋੜੇ ਰਹਿ ਗਏ ਪਿਆ ਜੋਵਨ ਫੁੱਲ ਇਹ ਸਦਾ ਨੀ ਖੜੇ ਰਿਹਾ ਕਰਦੇ, ਘੱਟਦੇ ਵੱਧਦੇ ਰਹਿੰਦੇ ਨੇ, ਐਸਾ ਫਰਮਾਨ। ਧੰਨ ਜੋਵਨ ਫੁੱਲਾਂ ਦੀਆਂ ਬਾੜੀਆਂ ਖਿਲੀਆਂ ਦਾ ਸਦਾ Thank you. ਆਪਣੇ ਸਰੀਰ ਵੱਲ ਦੇਖਦੀਆਂ ਵੀ ਕੀ ਹਾਲਤ ਹੋ ਗਈ, ਕਦੇ ਵੀ ਕਾਲ ਆ ਕੇ ਮੇਰੇ ਨਿਸ਼ਾਨਾ ਮੈਨੂੰ ਬਣਾ ਸਕਦਾ, ਲਿਜਾ ਸਕਦਾ। ਆਪਣੇ ਸਰੀਰ ਵੱਲ ਦੇਖਦੀਆਂ, ਬਾਬਾ ਫਰੀਦ ਜੀ 95 ਸਾਲ ਦੀ ਉਮਰ ਦੇ ਹੋਏ ਨੇ, ਇੱਕ ਦਿਨ ਆਪ ਚਾਰ ਪਾਈ ਤੇ ਪਏ ਨੇ, 90 ਕਾਸੇ ਗੱਠ ਨੀ, 90 ਤੋਂ ਬਾਅਦ ਮੰਜਾ ਬਣ ਲੈਂਦਾ। ਇਹੀ ਆਦਮੀ ਜਿਹੜਾ ਨੱਠਿਆ ਫਿਰਦਾ ਭੱਜਿਆ ਫਿਰਦਾ, ਪਾਣੀ ਦੀ ਪਿਆਸ ਲੱਗੀ ਆਪ ਨੂੰ, ਕੋਲੇ ਪਿਆ ਸੀਗਾ ਲੋਟਾ ਪਾਣੀ ਦਾ, ਲੇਕਿਨ ਹੱਥ ਨਹੀਂ ਸੀ ਕਰਦਾ। ਉਸ ਵੇਲੇ ਫਰੀਦ ਨੇ ਕਹਿਣ ਲੱਗੇ ਵੀ ਦੇਖੋ ਇਹ ਨਿੱਕੀਆਂ ਲੱਤਾਂ, ਕਿੰਨਾ ਮੈਂ ਸਫ਼ਰ ਕੀਤਾ, ਕਿੱਥੋਂ ਲੈ ਕੇ ਸਪੇਨ ਤੋਂ ਇੱਧਰਲੇ ਪਾਸੇ ਮੈਂ ਕਿੱਥੇ ਤੱਕ ਗਿਆ ਪੂਰਬ ਵਿੱਚ, ਅਤੇ ਅੱਜ ਆ ਪਾਣੀ ਦਾ ਮੇਰੇ ਕੋਲ ਪਿਆ, ਮੈਨੂੰ 100 ਕੋਹ ਦੂਰ ਲੱਗਦਾ। ਫਰੀਦਾ ਇੰਨੀ ਨਿੱਕੀ ਜੰਗੀ ਠੰਡ ਡੂਗਰ ਭਵੇ ਫਰੀਦਾ, ਅੱਜ ਫਰੀਦਾ ਕੁਜੜਾ 100 ਕੋਹਾਂ ਸੀ। ਸਰੀਰ ਵੱਲ ਦੇਖਿਆ, ਕਹਿਣ ਲੱਗੇ ਦੰਦ ਵੀ ਮੈਨੂੰ ਛੱਡ ਕੇ ਚਲੇ ਗਏ, ਅੱਖਾਂ ਦੀ ਵੀ ਜੋਤੀ ਘੱਟ ਗਈ, ਕੰਨਾਂ ਤੋਂ ਵੀ ਸੁਣਦਾ ਨਹੀਂ ਹੈ, ਤੇ ਹੱਥ ਪੈਰ ਵੀ ਸਾਥ ਨਹੀਂ ਦੇ ਰਹੇ। ਇਸ ਤਰ੍ਹਾਂ ਨਾਲ ਪੜ ਲਓ, ਤੈਨੂੰ ਛੱਡ ਕੇ ਬਾਹਰ ਸਿਖਾਈ ਜਿੰਦੇ, ਤੈਨੂੰ ਛੱਡ ਕੇ
ਸਾਈ ਦੇ ਸਾਈ ਦੇ
ਚਲਾਦਾ ਤਨ ਸੇ ਸੁਣੀਆਂ ਬਹਿ ਗਏ ਹੇੜੇ ਬੁੱਤੀ ਤਾਂ ਉਸੇ ਜਾਂਦੀ ਛੱਡ ਕੇ। ਇਸ ਤਰ੍ਹਾਂ ਮਾਤਾ ਉਦਾਸ ਹੁੰਦੀ ਜਾਂਦੀ ਹੈ। ਕਿੰਨੇ ਸਾਲ ਲੰਘ ਚੁੱਕੇ ਨੇ ਇਹ ਕਿਰਿਆ ਰੋਜ਼ ਕਰਦੀ ਹੈ, ਕੰਮ ਕਾਰ ਕਰਕੇ ਚੌਂਕੀ ਲੈ ਆਉਂਦੀ ਹੈ, ਉਹਦੇ ਕੋਲ ਬਹਿ ਜਾਂਦੀ ਹੈ ਤੇ ਉਹ ਕੱਪੜਾ ਉੱਤੇ ਰੱਖ ਲੈਂਦੀ ਹੈ, ਮੇਰੇ ਸਤਿਗੁਰੂ ਜੀ ਆਉਣਗੇ ਇਹਨੂੰ ਪਹਿਨਣਗੇ। ਉਹਦੇ ਪਿਆਰ ਦੀਆਂ ਗੱਲਾਂ ਸਾਰੇ ਚੱਲਦੀਆਂ। ਬਹੁਤ ਸਿਆਣੇ ਗਿਆਨੀ ਲੋਕ ਆਉਂਦੇ ਨੇ, ਗਿਆਨੀ ਲੋਕਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਸਾਧਨੇ ਦੀ। ਜਿਹੜਾ ਘੱਟ ਪੜਿਆ ਹੋਇਆ ਨਾ ਉਹਨੂੰ ਤਾਂ ਹੁੰਦਾ, ਜਿਹੜਾ ਥੋੜ੍ਹਾ ਜਿਹਾ ਜਾਣਦਾ ਉਹ ਐਵੇਂ ਗੱਲਾਂ ਬਾਤਾਂ 'ਚ ਸਾਰਦਾ। ਮਾਤਾ ਹੁਣ ਗੁਰੂ ਸਾਹਿਬ ਤੇਰੇ ਕੋਲ ਕਿੱਥੋਂ ਆ ਜਾਣਗੇ? ਉਹ ਤਾਂ ਗੁਰੂ ਨਾਨਕ ਸਾਹਿਬ ਸੀ ਜਿਹੜੇ ਚਲੇ ਜਾਇਆ ਕਰਦੇ ਸੀ। ਉਹਨਾਂ ਨਾਲ ਕਿੰਨੇ ਸਵਾਰ ਚਾਹੀਦੇ ਨੇ, ਕਿੰਨੇ ਬੋਡੀਗਾਰਡ ਚਾਹੀਦੇ ਨੇ, ਫਿਰ ਉਹ ਕਿਵੇਂ ਆ ਸਕਦੇ ਨੇ ਤੇਰੇ ਕੋਲ? ਕਹਿਣ ਲੱਗੀ ਮੈਨੂੰ ਇਹ ਜੀ ਗੱਲ ਨਾ ਦੱਸਿਓ ਕੋਈ, ਮੇਰੇ ਸਤਿਗੁਰੂ ਸਰਵ ਕਲਾ ਸਮਰੱਥ ਨੇ, ਜਿੱਦਣ ਉਹਨਾਂ ਦਾ ਜੀ ਕਰਾ ਉੱਦਣ ਮੇਰੇ ਕੋਲ ਆ ਜਾਏ। ਮੇਰਾ ਅੰਦਰਲਾ ਗਵਾਹੀ ਦੇ ਰਿਹਾ ਵੀ ਜ਼ਰੂਰ ਆਉਣਗੇ, ਜ਼ਰੂਰ ਆਉਣਗੇ। ਜਦ ਤੱਕ ਉਹ ਆਉਂਦੇ ਨਹੀਂ ਮੈਂ ਸਰੀਰ ਚੋਂ ਨਹੀਂ ਨਿਕਲ ਸਕਦੀ, ਧਰਮਰਾਜ ਨੂੰ ਵੀ ਜਵਾਬ ਦੇ ਦਾਂ ਜੀ। ਐਡਾ ਦਿਲ ਨਿਸ਼ਚਾ ਇਹਨਾਂ ਗੱਲਾਂ ਦਾ ਸਭ ਨੂੰ ਨਹੀਂ ਪਤਾ ਹੋਇਆ ਗੱਲ ਅਤੇ ਅੱਜ ਅੰਮ੍ਰਿਤ ਵੇਲੇ ਉੱਠੀ ਹੈ। ਉੱਠ ਕੇ ਲਿਆ ਕੇ ਚੌਂਕੀ ਲਾ ਲਈ ਅਤੇ ਉਹਦੇ ਉਹ ਲਿਆ ਕੇ ਮਹਾਰਾਜ ਦਾ ਰੱਖ ਲਿਆ ਬਸਤਰ। ਉਸ ਵੇਲੇ ਮਨ ਵਿੱਚ ਇਸ ਤਰ੍ਹਾਂ ਦੇ ਖਿਆਲ ਆਉਂਦੇ ਨੇ, ਪਰ
ਚਿੱਤ ਹੋ ਗਿਆ ਦਾਸ ਮੇਰੇ ਸਹਿਬਾ ਲੋਚ ਦੀ ਸਾਹਿਬਾ ਹੋ ਗਿਆ ਰਾਤ ਸਾਹਿਬਾ ਹੋ ਗਿਆ। ਬਾਰ ਬਾਰ ਬੇਨਤੀ ਕਰਦੀ ਹੈ ਮੋਹਨ ਨੀਂਦਰਾ ਆਵੇ ਹਾਵੇ ਹਰ ਕੱਜਰ ਵਸਤ ਬਰਨ ਕੀਨੇ ਉਡੀਨੀ ਉਡੀਨੀ ਕਬ ਕਰ ਆਵੋ ਹਰੀ ਕਦੋਂ ਤੁਸੀਂ ਆਵੋਗੇ ਕਦੋਂ ਮੈਨੂੰ ਦਰਸ਼ਨ ਦੇਵੋਗੇ ਇਹ ਵੀ ਕਹਿੰਦੀ ਵੀ ਆਉਣਾ ਨੀ ਸਾਰੇ ਕਹਿੰਦੇ ਨੇ ਮਾਤਾ ਗੁਰੂਆਂ ਨੂੰ ਕਿੱਥੋਂ ਉਡੀਕਦੀ ਹੈ ਉਹਨਾਂ ਨਾਲ ਫੌਜਾਂ ਨੇ ਬੜੀਆਂ ਭਾਰੀ ਜ਼ਿੰਮੇਵਾਰੀਆਂ ਨੇ ਉਹ ਤਾਂ ਗੁਰੂ ਨਾਨਕ ਸਾਹਿਬ ਆ ਜਾਂਦੇ ਸੀ ਫਿਰ ਤਾਂ ਬਾਅਦ ਵਿੱਚ ਕੋਈ ਗੁਰੂ ਇਸ ਤਰ੍ਹਾਂ ਆਇਆ ਨਹੀਂ ਹੈ ਕਹਿੰਦੀ ਮੈਨੂੰ ਰਹੇ ਜੇ ਕਰਨਾ ਕਰੋ ਮੇਰਾ ਸਤਿਗੁਰੂ ਸਰਬ ਕਲਾ ਸਮਰੱਥ ਮੇਰਾ ਚਿੱਤ ਉਗਾਹੀ ਦੇ ਰਿਹਾ ਕਿ ਉਹ ਜ਼ਰੂਰ ਆਉਣਗੇ ਉਸ ਵੇਲੇ ਇਸੇ ਅਵਸਥਾ ਨੂੰ ਬਾਰਾਂ ਜਹ ਫਰਮਾਉਂਦੇ ਨੇ ਕਿਸੇ ਦੀ ਲੱਗੀ ਲੱਗ ਜਾਂਦੀ ਉਹ ਜਾਂਦੇ ਦੂਜਿਆਂ ਨੂੰ ਨਹੀਂ ਪਤਾ ਲੱਗਦਾ ਇਸ ਤਰ੍ਹਾਂ ਦਾ ਪਿਆਰ ਦੇਖ ਕੇ ਸਵਰਗ ਲੋਕਾਂ ਚ ਹਿਲਚੁਲ ਪੈਦਾ ਹੋ ਗਈ ਵਰਮਾ ਜੀ ਆਏ ਪਹਿਲਾਂ ਕਹਿਣ ਲੱਗੀ ਕੌਣ ਹੈ ਕਹਿੰਦੇ ਮੈਂ ਵਰਮਾ ਤੂੰ ਮੇਰੇ ਨਾਲ ਚੱਲ ਮੈਂ ਆਪਣੇ ਲੋਕ ਤੈਨੂੰ ਥਾ ਦਿੰਦਾ ਤੇਰਾ ਪਿਆਰ ਬੜਾ ਸੱਚਾ ਸ਼ਿਵ ਜੀ ਆਏ ਵਿਸ਼ਨੂੰ ਜੀ ਆਏ ਕਿ ਤੂੰ ਬੈਕੁੰਠ ਧਾਮ ਚੱਲ ਤੇਰਾ ਪਿਆਰ ਬਿਲਕੁਲ ਸੱਚਾ ਕਹਿਣ ਲੱਗੀ ਮਹਾਰਾਜ ਮੈਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਨਾ ਮੈਂ ਸਵਰਗ ਦੀ ਲੋੜ ਹੈ ਨਾ ਮੈਂ ਨਰਕ ਤੋਂ ਡਰਦੀ ਹਾਂ ਮੈਂ ਤਾਂ ਪਿਆਰ ਦੀ ਬੰਨੀ ਹੋਈ ਗੁਰੂ ਸਾਹਿਬ ਦਾ ਉਡੀਕਦੀ ਹਾਂ ਜਿੱਥੇ ਭੇਜਣਗੇ ਉੱਥੇ ਚਲੀ ਜਾਵਾਂਗੇ ਕਬਰ ਨਰਕ ਕਬਰ ਸੁਰਗ Thank you.
ਕਹਿਣ ਲੱਗੀ ਮੈਨੂੰ ਨਾ ਵਿਕੁੰਠ ਦੀ ਲੋੜ ਹੈ, ਨਾ ਮੈਨੂੰ ਬਰਬ ਲੋਕ ਦੀ ਲੋੜ ਹੈ, ਨਾ ਸ਼ਿਵ ਲੋਕ ਦੀ ਲੋੜ। ਮੈਂ ਤਾਂ ਆਪਣੇ ਸਤਿਗੁਰ ਦੇ ਪਿਆਰ ਵਿੱਚ ਜਿਉ ਰਹੀ, ਮੈਨੂੰ ਨਹੀਂ ਲੋੜ ਹੈ ਕੱਖ ਦੀ। ਸੋ ਇਸ ਤਰ੍ਹਾਂ ਦਾ ਦਿਲ ਨਿਸ਼ਚਾ ਹੈ, ਕਬੀਰ ਨਾਨਕ ਸੁਰਖ ਤੇ ਮੈਂ ਰਹੋ ਸਤਿਗੁਰ ਕੇ ਪ੍ਰਸ਼ਾਦ, ਚਰਨ ਕਮਲ ਕੀ ਮੌਜ ਕੋ ਰਹੋ ਆਦ। ਇਸ ਤਰ੍ਹਾਂ ਦੇ ਨਾਲ ਸਵਰਗ ਲੋਕਾਂ ਚ ਵੀ ਇੱਥੇ ਵੀ ਸਾਰੇ ਸਮਝਾਉਂਦੇ ਨੇ ਮਾਤਾ ਕਿਉਂ ਹੱਠ ਕਰਦੀਆਂ, ਗੁਰੂ ਸਾਹਿਬ ਨੇ ਨਹੀਂ ਆਉਣਾ, ਉਹ ਫੌਜਾਂ ਦੇ ਮਾਲਕ ਹੈ, ਕਿਸ ਤਰ੍ਹਾਂ ਦੇ ਨਾਲ ਆ ਜਾਣ। ਇੱਧਰ ਖਿੱਚ ਪੈ ਗਈ ਗੁਰੂ ਮਹਾਰਾਜ ਦੇ ਹਿਰਦੇ ਚ, ਕਿਉਂਕਿ ਸਿੱਖ ਦੀ ਜਿਹੜੀ ਖਿੱਚ ਹੁੰਦੀ ਹੈ ਸਾਥ ਹੈ ਜੀ, ਗੁਰੂ ਐਵੇਂ ਨਹੀਂ ਹੁੰਦਾ ਹੈਗਾ ਬਈ ਅਨਕਨਸਰਨ ਹੁੰਦਾ, ਸਿੱਖ ਨਾਲ ਜੁੜਿਆ ਹੁੰਦਾ, ਸਿੱਖ ਉਹਦੇ ਨਾਲ ਜੁੜਿਆ ਹੁੰਦਾ। ਉਹਦੇ ਬਾਰੇ ਤਾਂ ਐਸਾ ਫਰਮਾਨ ਹੈ, ਪੜੋ ਚਰਨ 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 ਗੁਰ ਇੱਕ ਬੈਠਾ ਜਾਏ, ਚਰਨ ਇੱਕ ਬੈਠਾ ਜਾਏ, ਕੋਲ ਫੌਜਾਂ ਨੇ। ਉਧਰਲੇ ਪਾਸੇ ਮਹਾਰਾਜ ਨੇ ਤਿਆਰੀ ਕਰਤੀ, ਕਹਿੰਦੇ 100 ਸਵਾਰ ਸਾਡੇ ਨਾਲ ਚੱਲੇਗਾ, ਸਾਨੂੰ ਕੰਮ ਹੈ ਕਸ਼ਮੀਰ ਵਿੱਚ ਜਾਣ। ਉਸ ਵੇਲੇ ਆਪ ਮੰਜ਼ਿਲ ਦਰ ਮੰਜ਼ਿਲ ਚੱਲਦੇ ਹੋਏ ਜਦੋਂ ਸ਼੍ਰੀਨਗਰ ਆਏ, ਸਿੱਖਾਂ ਨੂੰ ਫੌਜ ਜਿਹੜੀ ਨਾਲ ਸੀ ਉਹ ਤਾਂ ਉੱਥੇ ਹੀ ਰਹਿਣ ਦਿੱਤਾ, ਆਪ ਇਕੱਲੇ ਘੋੜੇ 'ਤੇ ਚੜ੍ਹ ਕੇ ਇੱਕ ਪਾਸੇ ਨੂੰ ਚੱਲ ਪਏ ਤੇ ਜਾ ਕੇ ਉਸ ਮਾਤਾ ਦੇ ਦਰਵਾਜ਼ੇ ਦੇ ਅੱਗੇ ਖੜੇ ਹੋ ਕੇ ਆਵਾਜ਼ ਮਾਰਦੇ ਆ, ਮਾਤਾ ਜਿਹਨੂੰ ਯਾਦ ਕਰਦੀ ਸੀ ਉਹ ਆ ਗਿਆ। ਐ ਪੜ੍ਹ ਲਓ ਅਦੋਤੀ ਪੜਿਆ ਭਾਈ, ਸਤਿਗੁਰ ਛੱਡ ਕੇ ਸੁਦਾ ਸੁਣ ਆ ਕੇ ਬੰਨੇ ਹੋਈ ਸੱਤੇ ਪਿਆਸੇ
प्यारे भई बने हुए सच्चे प्यार दे बाबा बाबा हुए सच्चे प्यार दे
ਕਾਜ ਕੇ ਸੇਵਕ ਕੀ ਤਹਾਂ ਤਹਾਂ ਉੱਠਦਾ ਉਸ ਵੇਲੇ ਨਹੀਂ ਸੀ ਆਉਂਦੇ ਹੁਣ ਵੀ ਸਾਧਕ ਜੀ ਆਉਂਦੇ ਸੀ ਸਾਰੇ ਨੀਚੇ ਟੁੱਟੇ ਹੋਏ ਨੇ ਉਸ ਵੇਲੇ ਜਦੋਂ ਆਵਾਜ਼ ਸੁਣੀ ਮਾਤਾ ਜਿਸਦਾ ਇੰਤਜ਼ਾਰ ਕਰਦੀ ਹੈ ਮੈਂ ਆ ਗਿਆ ਡੂਰੀ ਦਰਸ਼ਨ ਕੀਤੇ ਚਿਲਕਾਰਾ ਵੱਜਿਆ ਹੋਸ਼ ਹਵਾਸ ਦੇਖਦੀ ਸਾਧਕਾ ਚਲੇ ਗਿਆ ਬਾਲੇ ਉੱਥੋਂ ਦੀ ਜਦੋਂ ਦਰਸ ਪੁਰਾ ਸੁਰਤੋ ਧਿਆਨ ਮੇ ਨਾ ਧਿਆਨ ਲਿਓ ਗਿਆਨ ਮੇ ਨਾ ਗਿਆਨ ਲਿਓ ਗਤ ਮਤ ਗਤ ਮਤ ਗਤ ਕੁਛ ਨਹੀਂ ਪਤਾ ਲੱਗਦਾ ਮਹਾਰਾਜ ਜੀ ਅੰਦਰ ਆ ਗਏ ਚੌਂਕੀ ਡਾਈ ਹੋਈ ਸੀ ਜਿੱਥੇ ਰੋਜ਼ ਕਹਿੰਦੀ ਸੀ ਮੈਂ ਸਤਿਗੁਰੂ ਜੀ ਨੂੰ ਇੱਥੇ ਬਿਠਾਲ ਕੇ ਪ੍ਰਸ਼ਾਦਾ ਛਕਾਉਂਗੀ ਰੋਜ਼ ਪ੍ਰਸ਼ਾਦਾ ਤਿਆਰ ਕਰਕੇ ਬੈਠਦੀ ਸੀ ਤੇ ਉਹ ਬਸਰ ਪਿਆ ਸੀ ਮਹਾਰਾਜ ਜੀ ਗਏ ਤਾਂ ਉਹ ਚੌਂਕੀ ਦੇ ਉੱਤੇ ਜਾ ਕੇ ਬਿਰਾਜਮਾਨ ਹੋ ਗਏ ਆਵਾਜ਼ ਦਿੱਤੀ ਮਾਤਾ ਮਾਤਾ ਮੇਰੇ ਛਕਣ ਵਾਸਤੇ ਵੀ ਕੁਛ ਬੁਲਾਇਆ ਉਹ ਸ਼ਾਹੀ ਉਹ ਮਹਾਰਾਜ ਆ ਗਏ ਮੈਂ ਕੁਛ ਵੀ ਨਾ ਕਰ ਸਕੀ ਜਿਹੜੇ ਗਈ ਜਾ ਕੇ ਜਿਹੜਾ ਛਕਣ ਵਾਸਤੇ ਬਣਾਇਆ ਸੀ ਮਹਾਰਾਜ ਦੇ ਭੇਟਾ ਕਰਿਆ ਮਹਾਰਾਜ ਕਹਿੰਦੇ ਮਾਤਾ ਕੁਛ ਪਾਲਾ ਲੱਗਦਾ ਕੋਈ ਬਸਤਰ ਬਸਤਰ ਵੀ ਭੁੱਲੀ ਬੈਠੀ ਆ ਉਸੇ ਵੇਲੇ ਉਹਨੇ ਜੋ ਬਸਤਰ ਸੀ ਮਹਾਰਾਜ ਦੇ ਚਰਨਾਂ 'ਚ ਭੇਟਾ ਕੀਤਾ ਮਹਾਰਾਜ ਕਹਿੰਦੇ ਹੁਣੇ ਦਰਜੀ ਮੰਗਾ ਕੇ ਨਾ ਇਹਨੂੰ ਸਲਾਹ ਲਓ ਅਸੀਂ ਇੱਥੇ ਪਾਵਾਂਗੇ ਇਹ ਚੋਲਾ ਸੰਗਤਾਂ ਨੂੰ ਪਤਾ ਲੱਗਿਆ, ਹੋ ਹੋਆ ਕੇ ਉੱਥੇ ਆ ਗਈ। ਆਪ ਦੇ ਵਿੱਚ ਗੱਲਾਂ ਕਰ ਰਹੇ ਵੀ ਆਪਾਂ ਤਾਂ ਮਾਤਾ ਨੂੰ ਹਟਾਉਂਦੇ ਸੀ, ਦੇਖੋ ਕਿੰਨਾ ਦਿਲ ਭਰੋਸਾ ਹੈ ਇਸ ਦਾ, ਗੁਰੂ ਮਹਾਰਾਜ ਕਿੰਨੇ 700 ਮੀਲ ਤੋਂ ਚੱਲ ਕੇ ਇੱਥੇ ਆ ਕੇ ਦਰਸ਼ਨ ਦੇ ਰਹੇ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ, ਗੁਰੂ ਮਹਾਰਾਜ ਕਹਿਣਗੇ ਮਾਤਾ ਹੁਣ ਤੇਰੀ ਔਤ ਪੂਰੀ ਹੋ ਚੁੱਕੀ ਹੈ, ਸਾਡੇ ਗੁਰੂ ਲੋਕ ਨੂੰ ਚੱਲ ਹੁਣ ਤੈਨੂੰ। ਉਸ ਵੇਲੇ ਮਾਤਾ ਨੇ ਸਰੀਰ ਛੱਡ ਦਿੱਤਾ ਤੇ ਮਹਾਰਾਜ ਦੇ ਲੋਕ ਵਿੱਚ ਚਲੇ ਗਏ। ਇਸ ਤਰ੍ਹਾਂ ਦੇ ਨਾਲ ਪਿਆਰ ਦੀ ਮੈਂ ਬਾਤ ਕਰੀ ਸੀ ਕਿ ਪਿਆਰ ਜਿਹੜਾ ਸਭ ਤੋਂ ਜਿਹੜਾ ਹੈ ਨਾ ਤਕੜਾ ਸਾਧਨ, ਵਾਹਿਗੁਰੂ ਨੂੰ ਮਿਲਣ ਦਾ ਪਿਆਰ ਹੈ, ਉਹ ਤੋਂ ਘੱਟ ਨਹੀਂ ਹੈ। ਸਾਡਾ ਵਾਹਿਗੁਰੂ ਗੁਰੂ ਹੈ, ਅਸੀਂ ਗਿਆਨੀਆਂ ਦਾ ਰੱਬ ਤਾਂ ਹੋਰ ਹੁੰਦਾ, ਉਹਦਾ ਗਿਆਨੀਆਂ ਨੂੰ ਪਤਾ, ਪਰ ਆਪਾਂ ਜਿਹੜੇ ਬੈਠੇ ਹਾਂ ਸਾਨੂੰ ਤਾਂ ਗੁਰੂ ਚਾਹੀਦਾ। ਗੁਰੂ ਕਿਤੇ ਗਿਆ ਨਹੀਂ ਹੈ ਸਾਧਨ ਜੀ, ਗੁਰੂ ਨਾਨਕ ਸਾਹਿਬ ਉਵੇਂ ਜਿਵੇਂ ਹਾਜ਼ਰ ਨਾਜ਼ਰ ਨੇ, ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਬੋਲ ਰਹੇ ਨੇ। ਜਿੰਨਾ ਨਿੱਚਾ ਪੱਕਾ ਹੋਵੇਗਾ ਉਹਨਾਂ ਸਿੱਖ ਜੁੜਿਆ ਰਹਿੰਦਾ, ਜਾਂ ਜੁੜਦਾ ਜਦੋਂ ਅੰਤ ਦਾ ਸਮਾਂ ਆਉਂਦਾ। ਜਿਹੜਾ ਗੁਰੂ ਨਾਨਕ ਨਾਲ ਜੁੜਿਆ ਹੋਇਆ ਉਹ ਧਰਮਰਾਜ ਦੇ ਨਹੀਂ ਕਦੇ ਵੀ ਜਾਂਦਾ, ਧਰਮਰਾਜ ਨੂੰ ਹੁਕਮ ਹੈ ਮੈਂ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟਾਤਮਾ ਇਹ ਤੇਰੀ ਅਧਿਆਤਮੀ ਹਰਗੁਣ ਦਾਸ ਨਿਤ ਉੱਠ ਜਪੇ ਬਨਾਰ, ਤਿਰਕੀ ਸੇਵਾ ਧਰਮ ਰਾਏ ਕਰੇ ਧਨ ਸਵਾਰ ਨਾਰ। ਸੋ ਮੈਂ ਜੋ ਬੇਨਤੀ ਕਰੀ ਹੈ ਇਹਨੂੰ ਹਿਰਦੇ ਚ ਵਸਾ ਲਓ। ਪਿਆਰ ਹੋਣਾ ਚਾਹੀਦਾ, ਪੈਕੀਆਂ ਦੇ ਸਲਾਈਆਂ ਲੈਣੀ ਭਾਵਕਾ ਕਰ ਸੀਗਾ, ਤਾਂ ਸਵਾਰ ਗਣਕਾਰੀਆਂ ਲੱਗ ਗਈ ਜਾਂ ਸੌ ਤਰੇ ਪਿਆਰ। ਸਾਡਾ ਤਾਂ ਪਿਆਰ ਨਹੀਂ, ਅਸੀਂ ਤਾਂ ਮੰਗਦੇ ਹਾਂ, ਉਹਨਾਂ ਨੂੰ ਮੰਗਦੇ ਹਾਂ ਮੈਨੂੰ ਆਹ ਦੇ ਦੇ ਆਹ ਦੇ ਦੇ, ਉਹ ਦੇਈ ਜਾਂਦਾ ਅੱਖੇ ਮੰਗੇ ਦੇ 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 ਦੇ, ਉਹ ਕੀ ਕਰਦਾ ਦਾਤ ਕਰੇ ਦਾਤਾਰ, ਉਹ ਚੀਜ਼ਾਂ ਨਾਲ ਪਰਚੇ ਹੋਏ ਆ ਉਹਦੇ ਪੈਸੇ ਦੀ ਦਾਤ ਪਿਆਰੀ ਦਿਸ ਰਿਹਾ ਦਾਤਾਰ। ਪਿਆਰ ਕਰੋ ਫਿਰ ਜਿਉਂਦੇ ਹੋ ਜਾਣਗੇ, ਪਿਆਰ ਤੇ ਬਿਨਾਂ ਮੁਰਦਾ ਆਦਮੀ। ਤੋਂ ਇੰਨੇ ਕੁ ਮੈਂ ਬੱਚੇ ਨੂੰ ਸਮਾਪਤ ਕਰਦਾ, ਕਿਉਂਕਿ ਸਮਾਂ ਜਾਤ ਨਹੀਂ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਪਿਆਰੇ ਸਾਧ ਸੰਗਤ ਜੀ, ਜੋ ਵੀ ਮਹਾਂਪੁਰਸ਼ਾਂ ਦੇ ਇਸ ਸਥਾਨ ਤੇ ਦੀਵਾਨ ਲੱਗ ਰਹੇ ਹਨ, ਕੀਰਤਨ ਹੋ ਰਹੇ ਹਨ, ਇਹਨਾਂ ਸਾਰੇ ਦੀਵਾਨਾਂ ਦੀਆਂ ਵੀਡੀਓ ਕੈਸਟਾਂ ਅਤੇ ਆਡੀਓ ਕੈਸਟਾਂ ਨਾਲ ਦੇ ਨਾਲ ਬਣ ਰਹੀਆਂ ਹਨ, ਆਪ ਜੀ ਬਾਸ ਸਟੋਲ ਤੋਂ ਪ੍ਰਾਪਤ ਕਰ ਸਕਦੇ ਹੋ। ਮਹਾਂਪੁਰਖਾਂ ਦੀਆਂ ਧਾਰਮਿਕ ਪੁਸਤਕਾਂ ਤੇ ਹੋਰ ਵੀਡੀਓ ਕੈਸਟਾਂ ਤੇ ਆਡੀਓ ਕੈਸਟਾਂ ਵੀ ਪ੍ਰਾਪਤ ਹੋ ਰਹੀਆਂ ਨੇ। ਮਹਾਂਪੁਰਖਾਂ ਵੱਲੋਂ ਸੰਸਾਰ ਦੇ ਭਲੇ ਵਾਸਤੇ ਜੋ ਆਤਮ ਮਾਰਗ ਮੈਗਜ਼ੀਨ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਵਿਚ ਆਉਂਦਾ ਹੈ, ਉਹਦੇ ਵਿਚ ਇਕ ਇਕ ਬਚਨ ਅਮੋਲਕ ਹੈ। ਜਿਸ ਮਹੀਨੇ ਵਿਚ ਜੋ ਵੀ ਗੁਰਪੁਰਬ ਹੁੰਦੇ ਹਨ, ਜਿਵੇਂ ਇਸ ਮਹੀਨੇ ਵਿਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਹੈ, ਉਹ ਲੇਖ ਮਹਾਂਪੁਰਖਾਂ ਵੱਲੋਂ ਇਸ ਮਹੀਨੇ ਦੇ ਮੈਗਜ਼ੀਨ ਵਿਚ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਸ ਦਿਹਾੜਾ, ਉਸ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਲੇਖ, ਇਸੇ ਤਰ੍ਹਾਂ ਜੋ ਵੀ ਗੁਰਮਤ ਦਿਹਾੜੇ, ਗੁਰਪੁਰਬ, ਸ਼ਹੀਦੀ ਪੁਰਬ ਜਿਸ ਮਹੀਨੇ ਵਿਚ ਵੀ ਆਉਂਦੇ ਨੇ, ਖਾਸ ਕਰਕੇ ਉਸ ਦਿਹਾੜੇ ਤੇ ਮਹਾਂਪੁਰਖਾਂ ਦੇ ਲੇਖ ਹੁੰਦੇ ਹਨ। ਬਾਕੀ ਲੜੀਵਾਰ ਲੇਖ ਚੱਲ ਰਹੇ ਹਨ, ਹੋਰ ਬਹੁਤ ਸਾਰੀਆਂ ਪੁਸਤਕਾਂ, ਸੁਰਤ ਸ਼ਬਦ ਮਾਰ ਕਿਵ ਸਿਚਾਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ, ਇਹ ਬਹੁਤ ਸਾਰੀਆਂ ਪੁਸਤਕਾਂ ਹਨ। ਬਾਤ ਅਗਮ ਕੀ, ਅਗਮ ਗੋਚਰ ਦਾ ਮਾਰਗ ਤੇ ਬਾਤ ਗਮ ਕੀ ਦੇ ਕਈ ਭਾਗ ਹਨ, ਇਸੇ ਤਰ੍ਹਾਂ ਕਿਵ ਸਿਚਾਰਾ ਹੋਈ ਹੈ ਦੇ ਵੀ ਕਈ ਭਾਗ ਹਨ। ਉਹ ਸਾਰੀਆਂ ਪੁਸਤਕਾਂ ਜਿਹੜੀਆਂ ਹਨ, ਜਿਹਦੇ ਵਿਚ ਅੱਡ ਅੱਡ ਸਬਜੈਕਟ ਹਨ, ਅੱਡ ਅੱਡ ਅਨੁਭਵ ਦੇ ਬਚਨ ਹਨ, ਉਹ ਬਾਹਰੋਂ ਪ੍ਰਾਪਤ ਹੋ ਰਹੀਆਂ ਨੇ। ਜਿਨ੍ਹਾਂ ਪ੍ਰੇਮੀਆਂ ਨੇ ਆਤਮ ਮਾਰਗ ਦੇ ਮੈਂਬਰ ਬਣਨਾ ਹੈ, ਲਾਈਵ ਮੈਂਬਰ, ਸਲਾਨਾ ਮੈਂਬਰ, ਆਪ ਜੀ ਬਾਹਰੋਂ ਰਸੀਦ ਪ੍ਰਾਪਤ ਕਰਕੇ ਬਾਸ ਸਟਾਲ ਲੱਗੀ ਹੋਈ ਹੈ, ਉਥੇ ਸੇਵਾਦਾਰ ਬੀਬੀਆਂ ਤੇ ਭਾਈ ਖੜੇ ਹਨ, ਆਪ ਜੀ ਉਨ੍ਹਾਂ ਪਾਸੋਂ ਬਣ ਸਕਦੇ ਹੋ। ਆਓ ਸਾਰੇ ਆਨੰਦ ਸਾਹਿਬ ਵਿਚ ਬੋਲਣ ਦੀ ਖੇਚਲ ਕਰੋ, ਹੋਈਆਂ ਫੁੱਲਾਂ ਦੀ ਖਿਮਾ ਕਰਨੀ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। राम कली महला तीजा आनंद एक ओंकार सतगुर प्रसाद आनंद पया मेरी माए सतगुरु मैं पाया सतगुरु शब्द हो तका वो हरि तेरा मंजली बरसाया नाल रहो तू मन मेरे दुख सब विसारना कह नानक मन मेरे सदा रो हर नाते सदा शिव सुलाहा तेरी नाम मन सावे साचा नाम मेरा आधार साच नाम आधार मेरा जन भुखा साग गवाइया कर कह नानक सुनो संतो शब्द करो प्यारो साचा ना मेरा आधार हुआ जे गुर करम पाया तुझ दिन को से नाम हर कह लागे पार ब्रह्म ब्रह्म पाया सुतले सगल सूरे सतगुर हा पर पूरे अवन गुरु दिवस रात दुदाई दाया खेला सगल बोलो वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह तू ठाकुर तुम
अरदास
जियो पिंड साब तेरी रात तुम मात पिता हम
तुमरे कृपा सुपने कोई न जाने तुमरा ऊचा भगवंत सगल समगरे तुमरे सुत तारी तुमरे भोरे सौभाग्य कारी तुम्हारी गात्र मृत तुम्हारी जानी नानक दास सदा कुर्बानी बोलना जी वाहेगुरु 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 साहेब जीओ एक ओंकार वाहेगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती स्वर कह गुरु नानक लई ते आए फिरंगत गुरते अमरदास रामदास मोई सहाय अर्जन हर गोविंद सुमरो श्री हर राय श्री हर कृष्ण ते आई है जिस जिठे सब दुख जाए ते बहादुर सवेरे आए करण अमृत आवे धाए सब थाई मोई सहाय दसवें पातशाह साहेब श्री गुरु गोविंद सिंह साहेब जी सब थाई मोई सहाय दसा पाठ जोत श्री गुरु ग्रंथ साहिब के पाठ दर्शन दिदार का ध्यान धरके खालसा जी बोलो।
ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਂਗੀ ਦੇਗ ਕੇਂਦਰਿਤ ਕੀਤਾ ਜਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਤਰਵੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਲਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਉਣ ਕਾ ਸਦਕਾ ਸਰਬਤ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਾਂ ਰੱਖਿਆ ਰਹਿ ਦੇਖ ਦੇ ਫਤਿਹ ਬ੍ਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਗੁਰ ਵਾਲੇ ਖਾਲਸਾ ਜੀ ਬੋਲੋ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਟਲ ਧਰਮ ਕਾਲ ਜੈ ਕਾਲ ਖਾਲਸਾ ਜੀ ਬੋਲੋ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਦੇ ਆਪ ਰਾਖੇ ਵਾਹਿਗੁਰੂ ਹੇ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਯਜਮਾਨਿਆਂ ਦੇ ਮਾਨ ਸਤਿਗੁਰੂ ਨੇਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪੁੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਰਬੱਤ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕੀਤਾ ਆਪ ਜੀ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਸ਼ਾਮਾਂ ਦੇ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਦੇ ਕੀਰਤਨ ਹੋਈ ਚੱਲ ਰਹੀ ਲੜੀਵਾਰ ਕਥਾ ਹੋਈ ਮਹਾਂਪੁਰਸ਼ ਸੰਤ ਬਾਬਾ ਵਰਿਆਮ ਸਿੰਘ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਦੇ ਕੀਰਤਨ ਕੀਤੇ ਗੁਰਮਤਿ ਵਿਚਾਰਾਂ ਹੋਈਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ